एक ओवंकार सतगुर प्रसाद यह मंगल सैकड़े वरी आया। असी सारे पढ़ने एक ओवंकार सतगुर प्रसाद की कारण कि गुरु साहब ने हर बाणी के आरंभ तो पहला भगत बाणी होवे अष्टपदियां शुरू होण आउंदा एक ओवंकार सतगुर प्रसाद ते इहदा उत्तर असी देने हां कि इहदा भाव है कि यह रब का मंगल किया गया है। मैं इत्थे एक बेनती करना हुन्ना इहदा अर्थ है पहली गल गिनती वाला एका तां लिखिया अखरां वाला एका नहीं लिखिया। ओम शब्द बड़ा पुराना है वेदां विच शब्द की झलक है एक ओम ओम शब्द बड़ा पुराना है ते विद्वाना ने ओम शब्द के तीन किस्से किते ओम उन्होंने किया ऊड़ा ऐड़ा ते मम्मा तीन अखर का ओम बना दिता ते नाल ही ये तेराए देवते ये अर्थ कर दिता। सतगुरु ने सोचा जी भी ईड़ी नू सियारी ते कक्का लाया किते विद्वान वलदी वाल दी खल लाण वाले ईड़ी दे अर्थ कुछ होर ना कर देन कक्के दे अर्थ कुछ होर ना कर देन एक गिनती वाला तां लिखिया कि केवल रब एक जिदे वर्गा होर दूजा कोई हुण एक वर्गा दूजा कौन होवेगा। प्यारिओ गिनती दा एका पाया है अखरां दा एका नहीं लिखिया एक लिख दिता ते जितनी बाणी असीं पढ़ने आ एक ओंकार सतगुर प्रसाद तां पहला आया कि तू चाहे कबीर जी दे बचन पढ़ी चाहे नामदेव दे बचन पढ़ी बाबे फरीद दे बचन पढ़ी जय देव दे बचन पढ़ी परमानंद रामानंद बेणी जी सैन जी सदना जी धन्ना जी जिदे मर्जी बचन पढ़ी पर जदो एक ओंकार सतगुर प्रसाद आरंभ विच आवे ते इस गल नू चेते रखी सारी बाणी दा मूल सिद्धांत केवल एक नाल जुड़ना भावे वह भगत ने भावे सिख ने भावे गुरु साहबाना दे बचन ने। भाई गुरदास नू बाणी लिखाणी प्रारंभ की सब तो पहलियां जेड़ियां बाणियां रखियां उस वेले दे सिख दा नितनेम सी। पहली बाणी सी जप निशान भावे असी इस बाणी नू जप जी साहब कहने हैं पर पुरातन गुरु ग्रंथ साहब दे तत्करे पढ़िए ते उहदे विच इस बाणी दा नाम है जप निशान जपजी साहब नहीं तत्करे विच नाम है जप निशान। ते निशान दे अर्थ की ने निशान दा अखरी अर्थ हुंदा राहदारी जप निशान दा अर्थ सी कि जिस सिख दे कोल जप होवेगा उहदे कोल रब दे घर दी राहदारी है। सच जाणो जिहदे कोल जपजी है उहदे रब दे घर विच किसे ने लेखा भी नहीं पुछना। बाणी दा नाम ही जप निशान है। सतगुरु ने जप तो बाद सोदर दे शब्द रखे सोदर तो बाद जिहड़ा सरलेख दिता है वह सो पुरख दा है। सो पुरख तो बाद किरपालू दाता जी ने सोहला साहब जी दे पांच शब्द दर्ज किते ते सिख दी अंतली अरदासी मोको कर संतन की धूरे इहदी समाप्ति तो बाद पहला राग मेरे दाता जी ने जिहड़ा रखे है वह राग है श्री राह। संखेप जैस बेनती नूं समझो पहला राग है राग श्री राग महला पहला पहला जदों लिखिया पप्पा हाए नूं सियारी लल्ले नूं कन्ना पहला ये क्यों लिख दिता फिर एका भी पा दिता राग श्री राग महला पहला ते नाल लिख दिता एक। हुण इहदा मतलब ये सी कि जदों महल्ले नाल शब्द आवेगा अंकां दा एक दो ते इहनू एक ना पढ़ियो कि श्री राग महला एक इहनू पढ़िया जे श्री राग महला पहला जदों दो आवे ते पढ़ियो दूजा। फिर एक कृपा होर कीतियो ने हजूर ने महला पहला दूजा तीजा चौथा ते पंजवां रखिया पर चेते रखियो दूजे महले दे थले कहे अंगद नहीं दूजे तीजे महले दे बाणी खत्म होवे किसे शब्द विच नानक दी थां ते अमरदास गुरु जी ने अपना नां नहीं लिया गुरु रामदास जी ने महले चौथे थले अपना नाम नहीं लिखिया उत्ते महला पहला दूजा तीजा चौथा पंजवां ते नौवां मिलेगा पर थले केवल नानक मिलेगा क्यों उत्ते दो तीन चार पांच नौ ते थले केवल नानक इहदा मतलब सी शरीर पंजवां नौवां हो सकदा है पर भुलेखा ना खाई जोत केवल नानक दी ही रहेगी। ताई उत्ते महला है ते थले सतगुरु जी ने नानक शब्द की वरतों की है। तन गुरु अर्जुन साहब ने बाणी लिखाणी प्रारंभ की पहला राग से श्री राग संपूर्णता करद्या करद्या ਅੰਤਲਾ ਰਾਗ ਸੀ। ਕਿਰਪਾਲੂ ਦਾਤਾ ਜੀ ਨੇ ਉਸ ਵੇਲੇ ਦਿੱਤਾ ਪ੍ਰਭਾਤੀ ਰਾਗ। ਪ੍ਰਭਾਤੀ ਰਾਗ 'ਤੇ ਸੰਪੂਰਨਤਾ, ਸ਼੍ਰੀ ਰਾਗ 'ਤੇ ਪ੍ਰਾਰੰਭਤਾ, ਅਤੇ ਇਹਦੇ ਵਿੱਚ ਵੀ ਰਮਜ ਹੈ। ਕੀਰਤਨ ਕਰਨ ਵਾਲੇ ਗੁਰਸਿੱਖਾਂ ਨੂੰ ਪੁੱਛੋ, ਸ਼੍ਰੀ ਰਾਗ ਦੇ ਗਾਉਣ ਦਾ ਸਮਾਂ ਆ ਸਮਾਂ ਹੈ। ਰਾਤ ਦਾ ਪਹਿਲਾ ਪੈਰ ਸ਼੍ਰੀ ਰਾਗ ਦੇ ਗਾਉਣ ਦਾ ਸਮਾਂ ਹੈ, ਅਤੇ ਪ੍ਰਭਾਤੀ ਰਾਗ ਦੇ ਗਾਉਣ ਦਾ ਸਮਾਂ ਪ੍ਰਭਾਤ ਵੇਲੇ ਹੈ। ਗੁਰੂ ਗ੍ਰੰਥ ਸਾਹਿਬ ਦੀ ਆਰੰਭਤਾ ਸ਼੍ਰੀ ਰਾਗ ਤੋਂ, ਸੰਪੂਰਨਤਾ ਪ੍ਰਭਾਤੀ ਰਾਗ 'ਤੇ। ਇਹਦਾ ਭਾਵ ਸੀ, ਹੇ ਜਗਿਆਸੂ, ਤੇਰੀ ਜ਼ਿੰਦਗੀ ਦੀ ਆਰੰਭਤਾ ਕਾਲੀ ਬੋਲੀ ਰਾਤ ਤੋਂ ਹੋਈ ਹੈ, ਤੂੰ ਸ਼੍ਰੀ ਤੋਂ ਲੈ ਕੇ ਪ੍ਰਭਾਤੀ ਤੱਕ ਜੁੜੀ, ਅਤੇ ਸੱਚ ਜਾਣੀ ਇੱਕ ਦਿਨ ਤੇਰੀ ਜ਼ਿੰਦਗੀ ਵਿੱਚ ਨਾਮ ਦੀ ਪ੍ਰਭਾਤ ਜ਼ਰੂਰ ਆਵੇ। ਸ਼੍ਰੀ ਰਾਗ ਤੋਂ ਪ੍ਰਾਰੰਭਤਾ, ਪ੍ਰਭਾਤੀ ਅਤੇ ਸੰਪੂਰਨਤਾ। ਹਾਂ, ਇੱਥੇ ਇੱਕ ਕਿਰਪਾ ਹੋਰ ਕੀਤੀ ਉਹਨੇ ਕਿ ਭਗਤ ਚਾਰ ਆਏ ਸਨ ਜਿਹੜੇ ਦਾਅਵੇ ਕਰਦੇ ਸਨ ਕਿ ਅਸੀਂ 20 ਬਾਣੀ ਰਚਨੇ ਪਏ ਹਾਂ, ਅਤੇ ਇੱਥੋਂ ਤੱਕ ਉਹਨਾਂ ਨੇ ਸ਼ਬਦ ਕਹਿ, ਜਦੋਂ ਦਾਤਾ ਜੀ ਬਾਣੀ ਲਿਖ ਰਹੇ ਸਨ, ਲਿਖਾ ਰਹੇ ਸਨ, ਕਾਨਾ, ਪੀਲੂ, ਛੱਜੂ ਅਤੇ ਸ਼ਾਹ ਹੁਸੈਨ ਚਾਰਾਂ ਨੇ ਆ ਕੇ ਕਿਹਾ। ਕਾਨੇ ਨੇ ਤਾਂ ਸ਼ਬਦ ਵਰਤੇ ਸਨ ਕਿ ਜਿਹੜੇ ਮਰ ਚੁੱਕੇ ਨੇ ਉਹਨਾਂ ਦੀਆਂ ਬਚਨ ਲਿਖ ਦਿਓ, ਅਸੀਂ ਜਿਉਂਦੇ ਭਗਤ, ਸਾਨੂੰ ਤਾਂ ਪੁੱਛਦੇ ਹੀ ਕੋਈ ਨਹੀਂ ਪਿਆ। ਪਰ ਇਹ ਹੀ ਸਭ ਤੋਂ ਵੱਡੀ ਭੁੱਲ ਸੀ, ਕਿਉਂਕਿ ਭਗਤ, ਸੰਤ, ਗੁਰੂ, ਰੱਬ ਦਾ ਪਿਆਰਾ ਉਹਦੇ ਸਰੀਰ ਦੇ ਓਹਲੇ ਹੋਣ ਕਰਕੇ ਮਤ ਸਮਝਿਓ ਉਹ ਮਰ ਗਿਆ ਹੈ। ਨਹੀਂ, ਮੇਰੇ ਬਾਬਾ ਜੀ ਨੇ ਬਾਣੀ ਵਿੱਚ ਅਖੀਰ 'ਤੇ ਚਾਰਾਂ ਦਾ ਬਚਨ ਕਿਹਾ ਜਿਨ੍ਹਾਂ ਸਦੀਵ ਕਾਲ ਲਈ ਰਹਿਣਾ ਹੈ। ਕੌਣ? ਸਾਰੇ ਬਚਨ ਕਹੀ ਗਏ ਕਿ ਜੋ ਉਪਜੋ ਸੋ ਬਿਨਸਾ ਹੈ ਪਰੋ ਆਜ ਕਹਿ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਬਚਨ ਕਹਿ ਦਿੱਤੇ, ਰਾਮ ਗਇਓ ਰਾਵਣ ਗਇਓ ਜਾਂਕੋ ਬਹੁ ਪਰਵਾਰ, ਕਹੁ ਨਾਨਕ ਤਿਰ ਕੱਛ ਨਹੀਂ ਸੁਪਨੇ ਜਿਉ ਸੰਸਾਰ। ਕਹਿ ਦਿੱਤਾ ਕਿਸੇ ਨਹੀਂ ਰਹਿਣਾ, ਚਿੰਤਾ ਤਾਂ ਕੀ ਕੀਜੀਐ ਜੋ ਅਨਖੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਪਰ ਅੰਤ ਜਾ ਕੇ ਕਹਿ ਲੱਗੇ, ਨਾਮ ਰਹੋ ਇਹ ਕਦੀ ਨਹੀਂ ਜਾਣਗੇ, ਸਾਧੂ ਰਹੋ, ਕਮਾਈ ਕਰਨ ਵਾਲਾ ਜਗਿਆਸੂ ਕਦੀ ਨਹੀਂ ਕਿਤੇ ਜਾਂਦਾ। ਕੀ ਜਿਹੜੇ ਕਮਾਈਆਂ ਵਾਲੇ ਸਰੀਰਕ ਤੌਰ 'ਤੇ ਦੂਰ ਚਲੇ ਗਏ, ਕੀ ਉਹ ਸਦਾ ਲਈ ਚਲੇ ਗਏ ਨੇ? ਜੇ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਕਿ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ, ਜੇ ਪੜ੍ਹਦੇ ਹਾਂ ਕਿ ਨਾਨਕ ਕੱਚੜਿਆਂ ਸਿਉ ਤੋੜ ਢੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੇ ਕੱਚੇ ਤਾਂ ਜਿਉਂਦਿਆਂ ਛੱਡ ਕੇ ਚਲੇ ਜਾਂਦੇ ਨੇ, ਪਰ ਪੱਕੇ ਤਾਂ ਸਰੀਰਾਂ ਤੋਂ ਬਾਅਦ ਵੀ ਜਗਿਆਸੂਆਂ ਦੀ ਅਗਵਾਈ ਕਰਦੇ। ਸ਼ਾਇਦ ਆਪ ਜੀ ਦਾ ਹੋ ਸਕਦਾ ਹੈ ਕਈਆਂ ਪਰਿਵਾਰਾਂ ਦਾ ਕਿਸੇ ਵੱਖ ਵੱਖ ਕਮਾਈਆਂ ਵਾਲਿਆਂ ਦੇ ਨਾਲ ਸੰਬੰਧ ਹੁੰਦਾ। ਕਈ ਵਾਰੀ ਤੁਸੀਂ ਦੇਖੋਗੇ, ਹੁਣ ਉਹ ਕਮਾਈ ਵਾਲੇ ਸਰੀਰਕ ਤੌਰ 'ਤੇ ਗਿਆ ਕਈ ਸਾਲ ਹੋ ਜਾਂਦੇ ਨੇ, ਨਾਮ ਜਪਣ ਵਾਲਿਆਂ ਨੂੰ ਕਈ ਵਾਰੀ ਰਾਤ ਨੂੰ ਸੁਪਨੇ ਵਿੱਚ ਆ ਕੇ ਉਹ ਚਲਕਾਰੇ ਦਿੰਦੇ ਨੇ, ਅਤੇ ਫਿਰ ਅਸੀਂ ਕਹਿੰਦੇ ਹਾਂ ਕਿ ਫਲਾਣੇ ਮਹਾਂਪੁਰਸ਼ ਅੱਜ ਮੇਰੇ ਸੁਪਨੇ 'ਚ ਆਏ। ਸੱਚ ਜਾਣੀ ਉਹ ਸੁਪਨਾ ਅਸੱਤ ਨਹੀਂ, ਉਹ ਸੁਪਨਾ ਸੱਚ ਹੈ ਅਸੱਤ ਨਹੀਂ, ਉਹ ਸੱਤ ਹੈ। ਜਦੋਂ ਕਮਾਈ ਵਾਲਾ ਸੁਪਨੇ ਵਿੱਚ ਝਲਕ ਦਿੰਦਾ, ਉਹ ਇਸ ਗੱਲ ਦਾ ਸੰਦੇਸ਼ ਦੇ ਰਿਹਾ ਕਿ ਤੇਰਾ ਜੀਵਨ ਰੂਹਾਨੀਅਤ ਦੀ ਤਰੱਕੀ ਵੱਲ ਜਾ ਰਿਹਾ, ਤੂੰ ਕੁਝ ਖੱਟ ਰਿਹਾ ਹੈ। ਕਮਾਈ ਵਾਲਾ ਮਰ ਕੇ ਵੀ ਨਹੀਂ ਮਰਦਾ। ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਹਰ ਕੇ ਸੇਵਕ ਜੋ ਹਰ ਭਾਏ ਤਿਨਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਥਾ ਦੁਨੀਆਂ ਤੋਂ ਵੱਖਰੀ ਹੈ, ਕਿਉਂ? ਆਵੈ ਨਾ ਜਾਹੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਮੈਂ ਬੇਨਤੀ ਕਰ ਰਿਹਾ। ਆਉਂਦਿਆਂ ਸਾਰ ਉਹਨਾਂ ਨੇ ਕਹਿ ਦਿੱਤਾ, ਕਹਿਣ ਲੱਗੇ, ਮਰਿਆਂ ਦੇ ਬਚਨ, ਅਸੀਂ ਜਿਉਂਦੇ ਭਗਤ। ਧੰਨ ਗੁਰੂ ਅਰਜਨ ਸਾਹਿਬ ਜੀ ਨੇ ਠਰੰਮੇ ਨਾਲ ਉੱਤਰ ਦਿੱਤਾ, ਕਹਿਣ ਲੱਗੇ, ਭਲਿਓ, ਤੁਸੀਂ ਆਪਣੀ ਰਸਨਾ ਸਾਨੂੰ ਆਪਣੀ ਰਸਨਾ ਤੋਂ ਉਚਾਰ ਕੇ ਸੁਣਾਓ। ਜੇ ਤੁਸੀਂ ਗੁਰਮਤਿ ਅਨੁਸਾਰ ਤੁਹਾਡੀ ਬਾਣੀ ਢੁੱਕਦੀ ਹੋਈ ਤਾਂ ਜ਼ਰੂਰ ਅੰਕਿਤ ਕੀਤੀ ਜਾਏਗੀ। ਹੁਣ ਸਭ ਤੋਂ ਪਹਿਲਾਂ ਕਾਨਾ ਆਇਆ, ਉਹਨੇ ਬੜੇ ਮਾਣ ਨਾਲ ਇਹ ਬਚਨ ਕਹਿ, ਮੈਂ ਉਹੀ ਰੇ, ਮੈਂ ਉਹੀ, ਜਾਂ ਕੋ ਵੇਦ ਪੁਰਾਣ ਜਸ ਗਾਵੇਂ ਖੋਜ ਦੇਖੋ ਮਤ ਕੋਈ ਰੇ, ਮੈਂ ਉਹੀ ਰੇ। ਧੰਨ ਗੁਰੂ ਅਰਜਨ ਸਾਹਿਬ ਕਹਿਣ ਲੱਗੇ, ਕਾਨਾ ਜੀ ਰੁਕ ਜਾਓ। ਕਹਿਣ ਲੱਗਾ, ਕਿਉਂ? ਮੇਰੇ ਬਚਨ ਤਾਂ ਅੰਗ ਬ੍ਰਹਮਸਮੀ ਵਾਲੇ ਨੇ। ਕਹਿਣ ਲੱਗੇ, ਖਿਮਾ ਕਰਿਓ, ਤੁਹਾਡੇ ਬਚਨ ਇਸ ਗ੍ਰੰਥ ਵਿੱਚ ਦਰਜ ਨਹੀਂ ਹੋ ਸਕਦੇ। ਕਹਿਣ ਲੱਗਾ, ਕਿਉਂ, ਕੀ ਘਾਟ ਹੈ? ਕਹਿਣ ਲੱਗੇ, ਤੁਸੀਂ ਕਹੋਗੇ ਮੈਂ ਉਹੀ ਰੇ, ਮੈਂ ਉਹੀ, ਅਤੇ ਇੱਥੇ ਤਾਂ ਬਾਬਾ ਰਵਿਦਾਸ ਜੀ ਕਹਿ ਰਹੇ ਨੇ, ਜਬ ਖੰਮ ਹੋਤੇ तब तू नाही, अब तू ही मैं नाही। तू कह रहे हैं मैं इत्थे तां बचन हुंदा है जब लग मेरी मेरी करै तब लग काज एक नहीं सरै। तू मैं दी रट लाने इत्थे ते बचन आउंदे ने कबीर तू तू करता तू हुआ मुझ मैं रहा ना हूं जब आपा परका मिट गया जत देखूं तत तू। तेरी रचना अंकित नहीं हो सकती। काने ने कबूल भी बोले मेरे सतगुरु दे सामने। उस तो बाद दूसरा भगत आया पीलू। उन्हें आउंदिया सार शब्द क्या कह लगा असा नालो चंगे जमदिया मर गए चिकड़ पैर ना डोबिया ना आलूद भय। साडे नालो तो वो चंगे जड़े जमदिया मर गए दुनिया के दुखां विच क्यों पै गए। सतगुरु हस पै कह लगे तेरी रचना बाणी विच दर्ज नहीं हो सकती। पुछया जी क्यों कह लगे इन्नी निराशता कि जीवन संग्राम है जीवन भगौड़िया वास्ते नहीं। साडे करता आवाज आउंदी है भई प्राप्त मानुख दे खुरिया ए मरन वास्ते नहीं। कह लगे गोबिंद मिलन की ए तेरी बरिया। तू कहना जमदिया मर जांदे ते इत्थे तां आवाज आउंदी है अगां कू तरांग पिछा फेर ना मोडड़ा एहो जी कमाई कर जा नानक सिज अवेहा वार बौड़ ना होवी जनमड़ा। तू कहना जमदिया मर जांदे इत्थे तां आवाज आउंदी है कि कहत कबीर सुनो रे संतो खेत ही करो नबेरा ज्यौंदे जी कह दे अब की बार बख्श बंदे को बौर ना पवजल फेरा। तेरी रचना दर्ज नहीं हो सकती। प्यारियो उस तो बाद हुण आए ने सामने तीजे भगत छज्जू। उन्हें पैंदिया सार क्या कह लगा कागज संधि पुत्री तौ ना तिरिया निहार। कह लगा कागज दी बनी कोई इस्त्री नू देखना भी पाप है। कागज दी बनी कोई इस्त्री देखना भी जन्म भ्रष्ट हुंदा है। हजूर ने कहा रुक जा अगे ना बोली। पुछया क्यों कह लगे तेनू जन्म किसने दिता। कह लगे मेरी मां ने। तेनू अपना खून घोल के दुध दे रूप च किन्ने पियाया। कह लगे मां ने। कह लगे जिन्ने जीवन दिता जिन्ने तेनू जिंदगी दिती जीवन दिता दुध पियाया अज उस औरत लई इन्ने भद्दे शब्द। कह लगे साडे घर तां आवाज आउंदी है के आप लिए लड़लाए दर दरवेश तिन धन जनेंदी माऊ आए सबल से। साडे करता आवाज आउंदी धन धन पिता धन धन कुल धन धन सो जननी जिन गुरु जनिया माए। कह लगे साडे कर आवाज आउंदी सो क्यों मंदा आखिए जित जमै राजान तेरी रचना दर्ज नहीं हो सकती। चुप करके चला गया सिखो गुरु के प्यारे लाल गुरु के देख तेरे सम्राट गुरु ने इन्नी कृपा कीती जेड़ा भोजन तेरे लिए तैयार कीता है एदे विच रंचक मात्र भी मिलावट नहीं खोण दिती। जे किसे दी प्रभाव थले आके मिलावट कर देंदे ते शायद अज ए बाणी पढ़ के तेरे अंदर नू टिका ना मिलता। एदे विच मिलावट कोई नहीं। हुण चौथा आया शाह हुसैन साहब ने कहा तू सुना। उन्हें दूरों ही कह दिता कहन लगा चुप वे अड़िया चुप वे अड़िया बोलन दी नहीं जाए वे अड़िया। जाए दा अखरी अर्थ दा थां। कहन लगा चुप ही चंगी है तुहाडे कोल कोई बोलन दा फायदा है। हजूर हस के कहन लगे चुप ते बोलन दियां थावां हुंदियां ने हर वेले चुप नहीं रहीदा। कहन लगे जे कल्ली चुप करके रूहानियत दी गल करे ते बाबा नानक तां कहिंदे ने चुप्पै चुप ना होवई जे लाए रहा लिवतार। कहन लगे बोलन ते चुप करन दी जुगत है केड़ी संत मिला किच सुनिया कही है मिला असंत मस्त कर रही है। सतगुरु ने चारां दियां गल्लां सुनिया पर अमृत बाणी विच शब्द नहीं दर्ज कीते। गुरु ग्रंथ साहिब दी संपूर्णता हो गई। अज कृपालू दाता जी ने सिख संगतां नूं हुक्मनामे भेज के बुलाया है। रामसर दे किनारे शाम दा इकट्ठ होया है। गुरु के सिखो सवेरे हरिमंदर साहिब विच प्रकाश कीता जाना है। धन गुरु अर्जुन देव सच्चे पातशाह जी ने उस दिन गुरु ग्रंथ साहिब दा स्वरूप मंजे दे उपर विश्राम कराया ते आप कृपालू दाता जी जमीन दे उत्ते रामसर विश्राम कीता सी। बाबा बुढ़ा साहिब जी नूं हरिमंदर साहिब तो बुला लिया गया। हरिमंदर साहिब तो बाबा बुढ़ा जी आ गए। ਸਾਰੀ ਰਾਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੇ ਪਹਿਲਾਂ ਸ਼ਾਮ ਵੇਲੇ ਬਾਬਾ ਬੁੱਢਾ ਜੀ ਨੂੰ ਪੁੱਛਿਆ ਕਿ ਸਵੇਰੇ ਪ੍ਰਕਾਸ਼ ਅਤੇ ਉੱਤਰ ਸੀ ਦਾਤਾ ਜੀ, ਇਸ ਮਹਾਨ ਗ੍ਰੰਥ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਵਿੱਚ ਹੀ ਹੋਣਾ ਚਾਹੀਦਾ, ਇਸ ਲਈ ਹੋਰ ਕੋਈ ਥਾਂ ਨਹੀਂ। ਹਜ਼ੂਰ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਮੰਜੇ 'ਤੇ ਰੱਖਿਆ ਅਤੇ ਉੱਥੇ ਇਤਿਹਾਸ ਵਿੱਚ ਬਚਨ ਵੀ ਆਉਂਦਾ ਕਿ ਭੂਮ ਸੈਨ ਸਭ ਤਾਹਾਂ ਬਿਰਾਜੇ, ਸ਼੍ਰੀ ਗੁਰੂ ਗ੍ਰੰਥ ਮੰਜੀ ਪਰ ਰਾਜੇ। ਹੁਣ ਜਦੋਂ ਰਾਤ ਪਈ ਤੇ ਗੁਰੂ ਅਰਜਨ ਦੇਵ ਜੀ ਰਾਤ ਨੂੰ ਉੱਠ ਖਲੋਤੇ ਨੇ, ਸਿੱਖ ਵਿਸ਼ਰਾਮ ਵਿੱਚ ਨੇ, ਤੇ ਮਨ ਵਿੱਚ ਆਇਆ ਕਿ ਭਾਈ ਗੁਰਦਾਸ ਜੀ ਨੇ ਬਾਣੀ ਲਿਖੀ ਕਹਿ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਗ੍ਰੰਥੀ ਉਹਨੂੰ ਬਣਾਇਆ ਜਾਏ ਜਿਹਨੇ ਰੋਮ ਰੋਮ ਗੁਰੂ ਕੀ ਬਾਣੀ ਜੀ ਕੇ ਦੇਖੀ ਹੋਵੇ। ਜਦੋਂ ਇਹ ਸੋਚਦੇ ਪਏ ਨੇ ਤਵਾਰੀਖ ਨੇ ਬਚਨ ਕਹੇ ਨੇ ਕਿ ਧੰਨ ਗੁਰੂ ਅਰਜਨ ਦੇਵ ਕਿ ਨਿਜ ਨਿਜ ਆਸਨ ਸਭ ਹੀ ਬੈਠੇ, ਦਇਆ ਸਿੰਧ ਮਨ ਐਸੀ ਬੈਠੇ, ਨਿਜ ਮਨ ਇਹ ਵਿਚਾਰਤ ਭੈ ਸ਼੍ਰੀ ਗੁਰੂ ਗ੍ਰੰਥ ਸੇਵਕ ਕਹਿ ਕੇ ਕਿ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਕਿਹਨੂੰ ਬਣਾਈਏ। ਅਤੇ ਉਸ ਵੇਲੇ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲੋਂ ਲੰਘਦੇ ਪਏ ਸਨ ਅਤੇ ਬਾਬਾ ਜੀ ਰਾਤ ਨੂੰ ਜ਼ਮੀਨ 'ਤੇ ਵਿਸ਼ਰਾਮ ਪੈ ਕਰਦੇ ਨੇ, ਦੁੱਧ ਵਰਗਾ ਚਿੱਟਾ ਦਾੜਾਂ, 98 ਸਾਲ ਦੀ ਉਮਰ ਸੀ ਇਸ ਮਹਾਂਪੁਰਸ਼ ਦੀ ਉਸ ਦਿਨ, 98 ਸਾਲ ਦੀ ਆਰਬਲਾਂ, ਦੁੱਧ ਵਰਗਾ ਚਿੱਟਾ ਜਾੜਾਂ ਅਤੇ ਸੁੱਤਿਆਂ ਵੀ ਇਹ ਜੁੜਿਆ ਹੈ। ਅਤੇ ਸੱਚੇ ਪਾਤਸ਼ਾਹ ਚਰਨਾਂ ਵੱਲ ਖਲੋ ਕੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ, ਤੁਸੀਂ ਕਿਰਪਾ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬੀੜ ਵੀ ਤਿਆਰ ਹੈ ਅਤੇ ਸਵੇਰੇ ਇਸ ਗ੍ਰੰਥ ਗੁਰੂ ਗ੍ਰੰਥ ਦਾ ਪ੍ਰਕਾਸ਼ ਕਰਨ ਵਾਲਾ ਗ੍ਰੰਥੀ ਵੀ ਸਾਨੂੰ ਮਿਲ ਗਿਆ। ਬਾਬਾ ਬੁੱਢਾ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਸ਼ਬਦ ਕਹਿ ਚਾਰ ਗੁਰੂ ਕੀ ਸੇਵਾ ਕਰੀ, ਪਾਇਓ ਪਰਮ ਨਿਧਾਨ, ਸੇਵਕ ਕੀ ਇਹ ਵੱਤ ਹੈ, ਸ਼੍ਰੀ ਮੁਖ ਕੀ ਉਹ ਬਖਾਨ। ਅੰਮ੍ਰਿਤ ਵੇਲਾ ਹੋਇਆ, ਸਿੱਖਾਂ ਨੇ ਇਸ਼ਨਾਨ ਕੀਤਾ, ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਦੇਖਿਆ ਬਾਬਾ ਬੁੱਢਾ ਸਾਹਿਬ ਜੀ ਸਭ ਤੋਂ ਪਿੱਛੇ ਬੈਠੇ ਨੇ, ਆਵਾਜ਼ ਦਿੱਤੀ ਬਾਬਾ ਸਾਹਿਬ ਜੀ ਅੱਜ ਆਪ ਜੀ ਅੱਗੇ ਆਓ। ਜਦੋਂ ਕੋਲ ਆਏ ਤੇ ਸਭ ਤੋਂ ਪਹਿਲਾਂ ਮਾਣ, ਸਭ ਤੋਂ ਪਹਿਲਾਂ ਸਤਿਕਾਰ ਇੱਕ ਗੁਰੂ ਕੇ ਸਿੱਖ ਨੂੰ ਮਿਲਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਅਸਵਾਰੇ ਨੂੰ ਆਪਣੇ ਸੀਸ ਤੇ ਰੱਖਣ ਦਾ। ਉਹਨੇ ਬਾਬਾ ਬੁੱਢਾ ਜੀ, ਹਜ਼ੂਰ ਨੇ ਕਿਹਾ ਬਾਬਾ ਜੀ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸੀਸ ਉੱਪਰ ਸਰੂਪ ਲਵੋ ਤੇ ਅਸੀਂ ਤੁਹਾਡੇ ਪਿੱਛੇ ਤੁਰਾਂਗੇ। ਇੱਥੇ ਵੀ ਅੱਜ ਬੜੀ ਵੱਡੀ ਰਮ ਸੀ। ਉਹ ਸਿੱਖਾਂ, ਜੇ ਹਿਰਦੇ ਵਿੱਚ ਗੁਰੂ ਹੋਵੇ, ਸੀਸ ਉੱਤੇ ਗੁਰੂ ਕਾ ਸਰੂਪ ਹੋਵੇ ਤੇ ਗੁਰੂ ਆਪ ਸਿੱਖ ਦੇ ਪਿੱਛੇ ਤੁਰ ਪੈਂਦਾ ਹੈ। ਤੇ ਜੇ ਅੱਜ ਤੇਰੇ ਹਿਰਦੇ ਵਿੱਚ ਵੀ ਬਾਣੀ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਦਾ ਅਦਬ ਕਰੇ ਤੇ ਸੱਚ ਜਾਣੀ ਗੁਰੂ ਅਰਜਨ ਦੇਵ ਤਾਂ ਮਾਂ ਦੀ ਤਰ੍ਹਾਂ, ਜਿਵੇਂ ਮਾਂ ਪਿੱਛੇ ਬੱਚੇ ਪਿੱਛੇ ਤੁਰਦੀ ਏ, ਸਿੱਖਾਂ ਤੇਰੇ ਪਿੱਛੇ ਆਪ ਤੁਰਨ ਨੂੰ ਤਿਆਰ ਹੋ ਜਾਣਗੇ। ਕਦੀ ਦੇਖੀਏ ਬਾਬਾ ਬੁੱਢਾ ਸਾਹਿਬ ਅੱਗੇ ਤੁਰੇ ਨੇ, ਪਿੱਛੇ ਗੁਰੂ ਅਰਜਨ ਦੇਵ ਨੇ। ਕਿਉਂ? ਕਿਉਂਕਿ ਅੱਜ ਬਾਬੇ ਦੇ ਅੰਦਰ ਵੀ ਸ਼ਬਦ ਏ, ਸਿਰ ਦੇ ਉੱਤੇ ਵੀ ਗੁਰੂ ਕਾ ਸ਼ਬਦ ਹੈ। ਉੱਥੇ ਕਹਿੰਦੇ ਨੇ ਸਾਹਿਬ ਬੁੱਢਾ ਆਗੇ ਕੀਨਾ ਤੇ ਪਾਛੈ ਸਤਿਗੁਰ ਸਿਖਲੀਨਾ। ਦਰਬਾਰ ਸਾਹਿਬ ਆ ਪਹੁੰਚੇ, ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਰੱਖਿਆ। ਇੱਥੋਂ ਮੈਂ ਅਰਜ਼ ਕਰਨੀ ਚਾਹੁੰਦਾ ਕਿ ਸਿੱਖਾਂ, ਪੰਜਵੇਂ ਜਾਮੇ ਵਿੱਚ ਤੈਨੂੰ ਇਹ ਬਚਨ ਕਹਿ ਦਿੱਤੇ ਸਨ ਕਿ ਅੱਜ ਤੋਂ ਬਾਅਦ ਤੇਰੇ ਅੰਦਰ ਦੀ ਕੋਈ ਬਿਰਥਾ ਹੋਵੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀ ਤੇ ਹੁਕਮਨਾਮਾ ਲਈ, ਗੁਰੂ ਹੁਕਮ ਰੂਪ ਵਿੱਚ ਹੋ ਕੇ ਬੋਲੇਗਾ ਤੇ ਜੋ ਗੁਰੂ ਬੋਲਦਾ ਹੈ ਉਹਨੂੰ ਸੱਤ ਬਚਨ ਕਰਕੇ ਮੰਨ ਲਵੀਂ। ਜਦੋਂ ਸਵਰੂਪ ਰੱਖਿਆ ਤੇ ਬਾਬਾ ਸਾਹਿਬ ਜੀ ਦੇ ਚਿੱਤ ਸੀ ਕਿ ਸ਼ਾਇਦ ਧੰਨ ਗੁਰੂ ਅਰਜਨ ਦੇ ਮੇਰਾਂ ਦੇ ਦਾਤੇ ਆਪ ਪ੍ਰਕਾਸ਼ ਕਰਨਗੇ। ਹਜ਼ੂਰ ਨੇ ਉੱਤੇ ਸ਼ਬਦ ਕਹੇ, ਬੁੱਢਾ ਸਾਹਿਬ ਖੋਲੋ ਗ੍ਰੰਥ, ਪਹਿਲਾ ਪ੍ਰਕਾਸ਼ ਤੇ ਪਹਿਲਾ ਹੁਕਮ। ਅੱਜ ਵੀ ਜੇ ਸਿੱਖ ਇਸੇ ਤਰ੍ਹਾਂ ਅਗਵਾਈ ਲਏ ਤੇ ਇਹਨੂੰ ਦਰ ਦਰ ਤੇ ਭਟਕਣ ਦੀ ਲੋੜ ਨਹੀਂ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਅਸੀਂ ਮੁੱਖ ਵਾਂਗ ਹੁਕਮਨਾਮਾ ਕਹਿੰਦੇ ਹਾਂ। ਤੇ ਪੁਰਾਤਨ ਸਮੇਂ ਸਿੱਖ ਹੁਕਮਨਾਮੇ ਨੂੰ ਆਵਾਜ਼ਾਂ ਕਹਿੰਦੇ ਹੁੰਦੇ ਸਨ। ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਖੋ ਆਵਾਜ਼, ਸੁਣੈ ਸਭ ਪੰਥ। ਗ੍ਰੰਥ ਨਾਲ ਪੰਥ ਕਿਹਾ, ਲਿਓ ਆਵਾਜ਼, ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੋ ਖੋਲਾਂ। ਪ੍ਰਕਾਸ਼ ਕੀਤਾ ਲੈ ਆਵਾਜ਼ ਬੁੱਢਾ ਮੁਖ ਬੋਲਾਂ, ਸੰਗਤ ਸੁਣਦੀ ਪਈ ਸੀ ਤੇ ਗੁਰੂ ਗ੍ਰੰਥ ਸਾਹਿਬ ਪਹਿਲੀ ਵਾਰੀ ਬੋਲ ਕੇ ਕਹਿ ਰਹੇ ਸਨ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ, ਧਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਗੁਰੂ ਗ੍ਰੰਥ ਸਾਹਿਬ ਬੋਲੇ ਤੇ ਇਹ ਗੱਲ ਤੇ ਮੋਹਰ ਲੱਗ ਗਈ ਕਿ ਧੰਨ ਗੁਰੂ ਅਰਜਨ ਦੇਵ ਦੇ ਜਿਤਨੇ ਵੀ ਕਾਰਜ ਨੇ, ਹਰਿਮੰਦਰ ਬਣਿਆ ਤੇ ਤਾਂ ਪਰਮਾਤਮਾ ਵਿੱਚ ਵਰਤਿਆ ਹੈ, ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਪਰਮਾ ਪ੍ਰਕਾਸ਼ ਕੀਤਾ ਤੇ ਤਾਂ ਪਰਮਾਤਮਾ ਵਿੱਚ ਵਰਤਿਆ ਹੈ, ਸੰਤਾਂ ਕੇ ਕਾਰਜ ਆਪ ਖਲੋਇਆ ਹੈ। ਇਸ ਤੋਂ ਅੱਗੇ ਚੱਲੋ, ਕੁਝ ਹੁਕਮਨਾਮੇ ਨੇ ਜਿਹੜੇ ਇਤਿਹਾਸ ਨੇ ਸਾਂਭੇ ਨੇ, ਮੈਂ ਉਹ ਆਪ ਨਾਲ ਜ਼ਰੂਰ ਸਾਂਝੇ ਕਰਦਾ ਜਾਵਾਂ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ, ਉਹਨਾਂ ਦਾ ਸਮਾਂ ਬਤੀਤ ਹੋਇਆ। ਗੁਰੂ ਹਰਗੋਬਿੰਦ ਸਾਹਿਬ ਅੱਜ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ, ਅਤੇ ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਇਹ ਮਹੱਲਾ, ਇਹ ਪਵਿੱਤਰ ਸਥਾਨ ਮੇਰੇ ਮੀਰੀ ਪੀਰੀ ਦੇ ਦਾਤੇ ਦੇ ਨਾਮ 'ਤੇ ਹੈ। ਅਤੇ ਜਦੋਂ ਮੀਰੀ ਪੀਰੀ ਦੇ ਦਾਤੇ ਦੀ ਕੇਵਲ ਕਿਰਪਾਨ ਨਾ ਦੇਖੋ, ਕਿਰਪਾਨ ਤਾਂ ਇੱਕ ਪੱਖ ਹੈ, ਸਿਧਾਂਤ ਹੈ, ਉਹਨਾਂ ਦਾ ਪ੍ਰੇਮ ਕਦੀ ਤੁਸੀਂ ਦੇਖੋ। ਬੁੱਢੜੀ ਮਾਈ ਜੇ ਕਸ਼ਮੀਰ ਵਿੱਚ ਚੋਲਾ ਬਣਾ ਕੇ ਤਰਲੇ ਲੈਂਦੀ ਏ, ਉਹਦਾ ਚੋਲਾ ਪਾਉਣ ਵਾਸਤੇ ਕਸ਼ਮੀਰ ਪਹੁੰਚ ਗਏ। ਜੇ ਸਾਧੂ ਤੇ ਰੂਪਾ ਠੰਡਾ ਪਾਣੀ ਲੈ ਕੇ ਬੈਠੇ ਨੇ ਗਰੀਬਾਂ ਕੋਲ, ਕੇਵਲ ਪਾਣੀ ਹੈ, ਮੀਰੀ ਪੀਰੀ ਦਾ ਦਾਤਾ ਆਵਾਜ਼ ਦੇ ਕੇ ਕਹਿੰਦਾ ਪਿਆਸ ਲੱਗੀ ਏ, ਪਾਣੀ ਪਿਲਾਓਗੇ? ਭਾਈ ਜੇ ਸਾਈਂ ਦਾਸ ਡਰੋਲੀ ਵਿੱਚ ਘਰ ਬਣਾ ਕੇ ਬੈਠਾ ਹੈ ਤੇ ਮੀਰੀ ਪੀਰੀ ਦੇ ਦਾਤਾ ਆਪ ਉਹਦੇ ਘਰ ਵੀ ਚੱਲ ਕੇ ਜਾਂਦੇ ਪਏ ਨੇ, ਬੜੇ ਕਿਰਪਾਲੂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਉਹਨਾਂ ਦਾ ਸਮਾਂ ਆਇਆ ਸਿੱਖ ਬਾਣੀ ਨਾਲ ਜੁੜੇ, ਧੰਨ ਗੁਰੂ ਹਰਿ ਸਾਹਿਬ ਦਾ ਸਮਾਂ ਆਇਆ ਤੇ ਇਸ ਬਾਣੀ ਦਾ ਅਦਬ ਕਦੀ ਦੇਖੋ। ਦੋ ਘਟਨਾਵਾਂ ਕਦੀ ਭੁੱਲੀਏ ਨਾ, ਦੋ ਪੁੱਤਰਾਂ ਨੇ, ਗੁਰੂ ਪੁੱਤਰਾਂ ਨੇ ਦੋ ਵਾਰੀ ਗੁਰੂ ਤੇ ਵਾਰ ਕੀਤਾ। ਇੱਕ ਪੁੱਤਰ ਨੇ ਗੁਰੂ ਤੇ ਵਾਰ ਕੀਤਾ ਸਰੀਰਕ ਤੌਰ ਤੇ, ਇੱਕ ਪੁੱਤਰ ਨੇ ਵਾਰ ਕੀਤਾ ਸੀ ਗੁਰੂ ਦੇ ਉੱਤੇ ਸਿਧਾਂਤਕ ਤੌਰ ਤੇ। ਗੁਰੂ ਅਮਰਦਾਸ ਬੈਠੇ ਨੇ, ਬਾਬਾ ਦਾਤੂ ਲੱਤ ਮਾਰਦਾ ਤੇ ਧੰਨ ਗੁਰੂ ਅਮਰਦਾਸ ਚਰਨ ਪਕੜ ਕੇ ਕਹਿੰਦੇ ਨੇ, ਗੁਰੂ ਕੇ ਪੁੱਤਰ ਮੇਰੀਆਂ ਹੱਡੀਆਂ ਸਖਤ ਨੇ, ਤੇਰੇ ਚਰਨਾਂ ਦੀਆਂ ਤਲੀਆਂ ਨੂੰ ਸੱਟ ਤਾਂ ਨਹੀਂ ਲੱਗੀ? ਸਰੀਰ ਤੇ ਸੱਟ ਮਾਰੇ ਤੇ ਗੁਰੂ ਉਹਦੇ ਚਰਨ ਪਕੜਦਾ ਹੈ। ਤੇ ਜਿੱਦਣ ਰਾਮ ਰਾਏ ਗੁਰੂ ਕਾ ਪੁੱਤਰ ਮੁਸਲਮਾਨ ਦੀ ਥਾਂ ਤੇ ਜ਼ਬਾਨ ਤੋਂ ਬੇਈਮਾਨ ਕਹਿੰਦਾ ਹੈ, ਬਾਣੀ ਤੇ ਸੱਟ ਮਾਰਦਾ ਹੈ, ਤੇ ਗੁਰੂ ਕਹਿੰਦਾ ਤੂੰ ਭਾਵੇਂ ਮੇਰਾ ਪੁੱਤਰ ਹੈ, ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗੀ, ਕਿਉਂਕਿ ਬਾਣੀ ਤੇ ਵਾਰ ਕਰਨ ਵਾਲੇ ਨੂੰ ਮੇਰੇ ਘਰ ਵਿੱਚ ਕੋਈ ਥਾਂ ਨਹੀਂ। ਹੁਣ ਦੋ ਪੁੱਤਰ ਨੇ, ਇੱਕ ਤਨ ਤੇ ਵਾਰ ਕਰਦਾ ਹੈ, ਉਹਦੇ ਚਰਨ ਪਕੜੇ ਜਾਂਦੇ ਨੇ, ਤੇ ਜਦੋਂ ਸ਼ਬਦ ਤੇ ਵਾਰ ਕੋਈ ਕਰਦਾ ਹੈ, ਕਿਉਂਕਿ ਸ਼ਬਦ ਗੁਰੂ ਨਾਨਕ ਦਾ ਖਿਰਦਾ ਹੈ, ਗੁਰੂ ਨਾਨਕ ਦਾ ਅੰਤਰ ਆਤਮਾ ਹੈ, ਧੰਨ ਗੁਰੂ ਹਰਿ ਸਾਹਿਬ ਦਾ ਸਮਾਂ ਆਏ, ਇੰਨਾ ਕੁ ਬਾਣੀ ਦਾ ਅਦਬ ਕਰਦੇ ਨੇ ਕਿ ਸਿੱਖ ਜੇ ਪੁੱਛਦੇ ਨੇ ਪਾਰ ਉਤਾਰਾ ਕਿਵੇਂ ਹੋਵੇ, ਤੇ ਗੁਰੂ ਹਰਿ ਸਾਹਿਬ ਉੱਤਰ ਦਿੰਦੇ ਨੇ, ਕਹਿਣ ਲੱਗੇ ਜਿਹੜਾ ਸਿੱਖ ਗੁਰੂ ਕੀ ਬਾਣੀ ਦਾ ਅਦਬ ਹੀ ਕਰੇ ਉਹ ਭਵ ਸਾਗਰ ਤੋਂ ਪਾਰ ਹੋ ਜਾਏਗਾ, ਤੇ ਜਿਹੜਾ ਅਦਬ ਨਹੀਂ ਕਰਦਾ, ਕਹਿਣ ਲੱਗੇ ਉਹ ਸਾਡਾ ਸਿੱਖ ਨਹੀਂ। ਹਜ਼ੂਰ ਦੇ ਬਚਨ ਆਪਾਂ ਪੜ੍ਹਦੇ ਹਾਂ, ਕਹਿਣ ਲੱਗੇ ਕਿ ਜਿਸ ਦੇ ਮਨ ਵਿੱਚ ਪੈ ਹੈ ਅਦਬ ਹੈ ਉਹ ਭਵ ਸਾਗਰ ਤੋਂ ਤਰੇਗਾ, ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਨੋ ਸੋ ਸਿੱਖ ਨਾ ਹਮਾਰਾ। ਜੋ ਸਿੱਖ ਗੁਰ ਬਾਣੀ ਭੈ ਕਰੈ, ਜਿਹੜਾ ਬਾਣੀ ਦਾ ਅਦਬ ਕਰੇਗਾ ਬਿਨ ਪ੍ਰਯਾਸ ਭਵ ਸਾਗਰ ਤਰੇ। ਗੁਰੂ ਹਰਿ ਸਾਹਿਬ ਨੂੰ ਸਿੱਖਾਂ ਨੇ ਇੱਕ ਵਾਰੀ ਪ੍ਰਸ਼ਨ ਕੀਤਾ, ਸੱਚੇ ਪਾਤਸ਼ਾਹ ਬਾਣੀ ਵਿੱਚ ਕਿਹਾ ਹੈ ਮਨ ਜਾਗੇ ਮਨ ਜਾਗੇ, ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਜਾਗ ਪਿਆ ਹੈ? ਸਰੀਰ ਸੁੱਤਾ ਜਾਗੇ ਤੇ ਪਤਾ ਲੱਗ ਜਾਂਦਾ ਹੈ, ਮਨ ਜਾਗੇ ਦੇ ਲੱਛਣ ਕੀ ਨੇ? ਧੰਨ ਗੁਰੂ ਹਰਿ ਸਾਹਿਬ ਕਹਿਣ ਲੱਗੇ ਜਦੋਂ ਤੂੰ ਜਪਜੀ ਪੜ੍ਹੇ, ਬਾਣੀ ਦਾ ਕੋਈ ਸ਼ਬਦ ਪੜ੍ਹੇ, ਜਿਸ ਵੇਲੇ ਸ਼ਬਦ ਪੜ੍ਹਦਿਆਂ, ਕੀਰਤਨ ਸੁਣਦਿਆਂ, ਬਾਣੀ ਸੁਣਦਿਆਂ, ਕਥਾ ਸੁਣਦਿਆਂ ਤੇਰੀਆਂ ਅੱਖਾਂ ਨਮ ਹੋ ਜਾਣ, ਪ੍ਰੇਮ ਪੈਦਾ ਹੋ ਜਾਏ, ਉਸ ਦਿਨ ਇੱਕ ਗੱਲ ਸਮਝ ਲਈ ਮੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਿਆ। ਇਹ ਮਨ ਜਾਗੇ ਦੇ ਚਿੰਨ੍ਹ ਨੇ। ਗੁਰਪ੍ਰਤਾਪ ਸੂਰਜ ਵਿੱਚ ਬਚਨ ਹੈ, ਕਹਿਣ ਲੱਗੇ ਮਨ ਜਾਗੇ ਕੀ ਇਹ ਨਿਸ਼ਾਨੀ, ਮਿੱਠੀ ਲੱਗੇ ਪ੍ਰੇਹ ਕੀ ਬਾਣੀ, ਗੁਰੂ ਦੀ ਬਾਣੀ ਮਿੱਠੀ ਲੱਗੇ, ਇਹ ਮਨ ਜਾਗੇ ਦੇ ਲੱਛਣ ਨੇ। ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸਮਾਂ ਹੈ ਤੇ ਇਸੇ ਦਿੱਲੀ ਦੀ ਧਰਤੀ ਤੇ ਸ਼ਬਦ ਨਾਲ ਅਗਵਾਈ ਦਿੱਤੀ ਤੇ ਗੁਰੂ ਬੋਲਿਆ ਔਰੰਗਜ਼ੇਬ ਤੁਹਾਨੂੰ ਪਤਾ ਹੈ ਬੰਗਲਾ ਸਾਹਿਬ ਦੇ ਸਾਹਮਣੇ ਖਲੋਤਾ ਰਿਹਾ ਹੈ, ਇਸ ਧਰਤੀ 'ਤੇ ਤੁਸੀਂ ਰਹਿਣ ਵਾਲੇ ਸੱਜਣ ਹੋ, ਤਰਲੇ ਲੈਂਦਾ ਰਿਹਾ ਹੈ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਹੋ ਜਾਣ। ਸੱਚੇ ਪਾਤਸ਼ਾਹ ਨੇ ਕਿਹਾ ਨਹੀਂ, ਪਿਤਾ ਗੁਰੂ ਨੇ ਸ਼ਬਦ ਕਹੇ ਸਨ, ਸ਼ਬਦ ਮੰਨਣੇ ਨੇ। ਉਹਨਾਂ ਕਿਹਾ ਸੀ ਨਾ ਮਲੇਸ਼ ਕੋ ਦਰਸ਼ਨ ਦੇਵਣਾ, ਨਾ ਮਲੇਸ਼ ਕਾ ਦਰਸ਼ਨ ਲੇਵਣਾ। ਔਰੰਗਜ਼ੇਬ ਬੰਗਲਾ ਸਾਹਿਬ ਦੇ ਅੱਗੇ ਖਲੋਤਾ ਰਿਹਾ, ਅਖੀਰ 'ਤੇ ਕਹਿੰਦਾ ਘੱਟੋ ਘੱਟ ਇਹਨਾਂ ਨੂੰ ਇਹ ਕਹਿ ਦਿਓ ਮੇਰੇ ਪ੍ਰਥਾਏ ਕੁਝ ਬਚਨ ਹੀ ਕਰਦੇ, ਮੇਰੇ ਬਾਰੇ ਉਹਨਾਂ ਦੀ ਕਈ ਰਾਏ ਹੈ। ਅਤੇ ਸੱਚ ਜਾਣੋ ਉੱਥੇ ਗੁਰੂ ਜੀ ਨੇ ਆਪਣੇ ਵਾਰਤਕ ਬਚਨ ਨਹੀਂ ਕਹੇ ਕਿ ਔਰੰਗਜ਼ੇਬ ਨੂੰ ਇਹ ਕਹਿ ਦਿਓ। ਹਜ਼ੂਰ ਨੇ ਕਿਹਾ ਮਾਝ ਰਾਗ ਵਿੱਚ ਬਚਨ ਹੈ, ਔਰੰਗਜ਼ੇਬ ਨੂੰ ਇੱਕ ਗੱਲ ਕਹਿ ਦਿਓ ਸ਼ਬਦ ਰਾਹੀਂ ਕਿ ਕਿਆ ਖਾਧਾ ਹੈ, ਕਿਆ ਪਹਿਨਦਾ ਹੋਏ, ਜਾਮਨ ਨਾਹੀਂ ਸੱਚਾ ਸੋਏ। ਕਹਿਣ ਲੱਗੇ ਕੀ ਖਾਣਾ ਅਤੇ ਕੀ ਪਾਣਾ, ਕੀ ਲਸ਼ਕਰ, ਕੀ ਫੌਜਾਂ, ਕੀ ਤਖਤ, ਜੇ ਰੱਬ ਦਾ ਨਾਮ ਇਹਦੇ ਖਿਰਦੇ ਵਿੱਚ ਨਹੀਂ ਤੇ ਆਪਣੀ ਜ਼ਿੰਦਗੀ ਦੀ ਬਾਜ਼ੀ ਖਾਰ ਕੇ ਜਾਏਗਾ। ਗੁਰੂ ਕਾ ਸ਼ਬਦ ਬੋਲਦਾ ਹੈ, ਕਿਆ ਖਾਧੇ ਕਿਆ ਪਹਿਨਦਾ ਹੋਏ, ਜਾਮਨ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਛੇ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ। ਇਹਨੂੰ ਕਹਿ ਦਿਓ ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਟੋਲ ਦਾ ਅਰਥ ਪਦਾਰਥ ਨੇ, ਜਿਨ੍ਹਾਂ ਪਦਾਰਥਾਂ ਦਾ ਤੂੰ ਮਾਣ ਕਰਨਾ ਇਹਨਾਂ ਇੱਕ ਦਿਨ ਬਿਨਸ ਜਾਣਾ ਹੈ। ਧੰਨ ਗੁਰੂ ਤੇਗ ਬਹਾਦਰ ਕਿਰਪਾਲੂ ਜੀ ਦਾ ਸਮਾਂ ਹੈ। ਸੱਚੇ ਪਾਤਸ਼ਾਹ ਜੀ ਨੇ 15 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ। ਹਜ਼ੂਰ ਦੇ 59 ਸ਼ਬਦ ਨੇ ਅਤੇ 57 ਸ਼ਲੋਕ ਨੇ। ਸ਼ਬਦਾਂ ਦੀ ਵਿਲੱਖਣਤਾ ਐਸੀ ਹੈ ਕਿ ਜਿਤਨੇ 59 ਸ਼ਬਦ ਨੇ ਹਰ ਸ਼ਬਦ ਦੀਆਂ ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ। ਗੁਰੂ ਤੇਗ ਬਹਾਦਰ ਜੀ ਦਾ ਕੋਈ ਬਚਨ ਪੜ੍ਹ ਲਓ, ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ ਨੇ। ਗੁਰੂ ਤੇਗ ਬਹਾਦਰ ਜੀ ਨੇ ਇਸੇ ਧਰਤੀ 'ਤੇ ਸ਼ਹਾਦਤ ਦਾ ਜਾਮ ਪੀਤਾ। ਪਿਤਾ ਗੁਰੂ ਦੇਵ ਦੀ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅੱਜ ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਬਣੇ ਨੇ। ਹਜ਼ੂਰ ਨੇ ਅਨੰਦਪੁਰ ਦੀ ਧਰਤੀ 'ਤੇ ਬਚਿੱਤਰ ਨਾਟਕ ਹੀ ਖੇਡੇ ਨੇ, ਨਗਾਰੇ ਵਜਾਏ ਨੇ, ਉੱਥੇ ਅੰਮ੍ਰਿਤ ਸੰਚਾਰ ਹੋਏ ਨੇ, ਉੱਥੇ ਦਾਤੇ ਨੇ ਹੋਲੇ ਅਤੇ ਮਹੱਲੇ ਕੱਢੇ ਨੇ, ਉੱਥੇ ਦਾਤੇ ਨੇ ਚਿੜੀਆਂ ਤੋਂ ਬਾਜ਼ ਤੜਾਣ ਦੀ ਤਾਕਤ ਸਿੱਖ ਵਿੱਚ ਪੈਦਾ ਕੀਤੀ, ਅਤੇ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਚੱਲੇ ਨੇ। ਸਰਸੇ ਵਿੱਚ ਪਰਿਵਾਰ ਵਿਛੋੜੇ ਹੋਏ ਸਰਸਾ ਨਦੀ 'ਤੇ ਦਮਦਮਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਨੇ। ਅਤੇ ਹਜ਼ੂਰ ਕਿਰਪਾਲੂ ਜੀ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਉਹਨਾਂ ਨੂੰ ਕਹਿ ਕੇ ਅਤੇ ਬਾਬਾ ਦੀਪ ਸਿੰਘ ਉਹਨਾਂ ਨੂੰ ਨਾਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਲਿਖਾਈ ਪਰਤ ਕੇ ਕਰਾਈ ਹੈ। ਇਹਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਬਚਨ ਅੰਕਿਤ ਕੀਤੇ ਗਏ, ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੋ ਗਈ। ਅਤੇ ਆਹ ਜਿਹੜਾ ਸਾਲ ਚੱਲਦਾ ਪਿਆ, ਇਸੇ ਸਾਲ ਹੀ ਸੰਪੂਰਨਤਾ ਹੋਈ ਹੈ। ਸੱਚੇ ਪਾਤਸ਼ਾਹ ਨੇ ਜਦੋਂ ਸੰਪੂਰਨਤਾ ਕਰਾਈ, ਅੱਜ ਦਮਦਮਾ ਸਾਹਿਬ ਦੀ ਧਰਤੀ ਤੋਂ ਨਦੇੜ ਨੂੰ ਚੱਲੇ ਨੇ। ਪਹਿਲਾ ਹੁਕਮਨਾਮਾ ਸੀ ਸੰਤਾਂ ਕੇ ਕਾਰਜ ਆਪ ਖਲੋਇਆ, ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ। ਅਤੇ ਸੰਪੂਰਨਤਾ ਤੋਂ ਬਾਅਦ ਜਦੋਂ ਦਮਦਮਾ ਸਾਹਿਬ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ, ਤੇ ਇੱਥੇ ਬਚਨ ਆਇਆ ਸੀ ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਏ ਹਮਾਰੀ, ਅਵਰ ਨਾ ਸੂਝੈ ਦੂਜੀ ਠਾਰ, ਹਾਰ ਪਰਿਓ ਤੋ ਦੁਆਰੀ, ਲੇਖਾਂ ਛੋੜ ਅਲੇਖਾਂ ਛੂਟੈ, ਹਮ ਨਿਰਗੁਣ ਲਿਹੋ ਉਭਾਰੀ, ਸਤ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਤਸ਼ਾਹ ਪਰਿਓ, ਰਾਖ ਲਿਹੋ ਇਹ ਬਾਰੀ। ਦੂਜਾ ਹੁਕਮ ਇਹ ਆਇਆ, ਹੁਣ ਸਤਿਗੁਰੂ ਨਦੇੜ ਦੀ ਧਰਤੀ 'ਤੇ ਪਹੁੰਚ ਗਏ ਨੇ। ਇਸ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਅੱਜ ਗੁਰਤਾ ਗੱਦੀ ਦੇਣੀ ਹੈ। ਅਤੇ ਭਾਵਾਂ ਅਸੀਂ ਬਾਣੀ ਵਿੱਚੋਂ ਪੜ੍ਹਦੇ ਹਾਂ ਬਚਨ ਕਿ ਸ਼ਬਦ ਗੁਰੂ ਨਾਨਕ ਸਾਹਿਬ ਦੇ ਵੇਲੇ ਹੀ ਗੁਰੂ ਸੀ, ਪੂਰੀ ਬਕਾਇਦਾ ਮਰਿਆਦਾ ਅਦਾ ਕੀਤੀ। ਅਤੇ ਇੱਕ ਦਿਨ ਭਾਈ ਨੰਦ ਲਾਲ ਜੀ ਨੇ ਸੁੱਤੇ ਸਿੱਧ ਪੁੱਛ ਵੀ ਲਿਆ ਸੀ ਕਿ ਸੱਚੇ ਪਾਤਸ਼ਾਹ ਜੇ ਤੁਹਾਡੇ ਦੀਦਾਰ ਕਰਨੇ ਹੋਣ ਤੇ ਕਿਹੜੀਆਂ ਥਾਵਾਂ ਤੇ ਦਰਸ਼ਨ ਕਰੀਏ। ਹਜ਼ੂਰ ਹੱਸ ਕੇ ਕਹਿਣ ਲੱਗੇ ਗੁਰੂ ਕੇ ਤਿੰਨ ਰੂਪ ਨੇ। ਭਾਈ ਨੰਦ ਲਾਲ ਜੀ, ਤਿੰਨ ਰੂਪ ਨੇ, ਪੁੱਛਿਆ ਕਿਹੜਾ? ਕਹਿਣ ਲੱਗੇ ਇੱਕ ਤਾਂ ਨਿਰਗੁਣ ਹੈ, ਜਿਹੜਾ ਨੇਤ ਨੇਤ, ਜਿਹਦਾ ਅੰਤ ਨਹੀਂ ਕਿਸੇ ਪਾਇਆ। ਮਹਾਰਾਜ ਦੂਜਾ? ਕਹਿਣ ਲੱਗੇ ਦੂਜਾ ਮੇਰਾ ਰੂਪ ਗੁਰੂ ਕਾ ਸ਼ਬਦ ਹੈ। ਤੀਜਾ? ਕਹਿਣ ਲੱਗੇ ਤੀਜਾ ਮੇਰਾ ਫਿਜ਼ੀਕਲ ਤੌਰ 'ਤੇ ਰੂਪ ਉਹ ਸਿੱਖ ਹੈ ਜਿਹਦੇ ਅੰਦਰ ਸ਼ਬਦ ਵਸ ਗਿਆ। तीन बचन कहे, वह इबारत है बाणी है भाई नंद लाल जी की। कह लगे तीन रूप हैं मोहे के, सुनो नंद चित लाए, निर्गुण सरगुण गुरु शब्द कहूं तोए समझाए। कह लगे एक रूप त्यों गुणते परै, नेत नेत जै निगम उचरै। एक रूप है परमात्मा जोड़ा निर्गुण रूप है, ते दूजा कह लगे दूसर रूप ग्रंथ जी जान, इनो अंग मेरो करमान, रोम रोम अक्षर सो लहो, बात जथार्थ तुम सो कहो। ते नाल क्या जिस सिख ने मेरे दर्शन करने ने, हजूर ने अपनी रसना तो क्या भाई जी ने अंकित कर लिया। कह लगे जिस ने मेरे नाल गल्लां करनिया ने, प्रभात समय करके इशनान, तीन प्रदक्षिणा करे सुजान, जो मम साथ करन चै बात, ग्रंथ जी पढ़े बिचारे साथ, जो सिख गुर दर्शन की चाहे, दर्शन करे ग्रंथ जी आ। जिन्हें गुरु दे दर्शन करने ने नंद लाल जी, वह गुरु ग्रंथ साहब दे दर्शन करे। ते तीजा बचन कीता, कह लगे कई बारी मनुखी मन है ये फुरना उठेगा भी आखिर गुरु गोबिंद सिंह पंजा तत्तां दे शरीर भी सन जदों, उदों दर्शन कदी हुंदे। कह लगे गुरु कदी भी दूर नहीं गया, जदों सिख अमृत वेले भिज के बाणी पढ़ के बाहर निकले, उहदे रूप नूं देखी भाई नंद लाल, उहदे चेहरे विचों तैनूं गुरु गोबिंद सिंह दा चेहरा नजर आवे। प्यारिओ आ चेहरे गुरु गोबिंद सिंह दे चेहरे ने जिहड़े बाणी नाल जुड़े ने। कह लगे तीसर रूप सिख है मोर, केवल अखौती सिख नहीं, गुरबाणी रत निस अर भोर, जेड़ा सवेर तो शाम तक बाणी नाल भिजै, सच जानी ओ सिख मेरा तीजा रूप है। नदेड़ दी धरती है, कृपालू दाता जी अपने शरीरक चोले नूं संकोचन लगे ने, उत्थे बचन कहे सिख पुछदे ने, सच्चे पातशाह तेरी संगत दा की हवाल। ये पुरातन ग्रंथां दे बचन ने, हजूर हस के अगो उत्तर देंदे ने, ग्रंथ है गुरु, लड़ पकड़ो अकाल, गुरु ग्रंथ गुरु ने ते लड़ रब दा पकड़ियो। ते जदो सिख पुछदे ने दाता तुहाडी जगह किदे तो गल पुछांगे, कहन लगे मेरी जगह ग्रंथ जी को गुरु जानना, जो सिख ग्रंथ को गुरु जानेगा तिस की काल थाए पाएगी। जेड़ा सिख गुरु ग्रंथ साहब नू गुरु जानेगा उहदी काल थाए पाएगी। हुण देखो सिखां दे किरदे सन, आखिर सच्चे पातशाह आनंदपुर तो चले ने, साडी तरह कठोर हिरदा नहीं। प्यारो इन्हां विच प्यारे भाई दया सिंह, प्यारे भाई धर्म सिंह आनंदपुर तो नाल चले, आखिर अज आनंदपुर की धरती का वसनीक नदेड़ की धरती ते वसेबा कर लगा है। चार पुत्र शहीद हो चुके ने, मात शहीद हो गई है, पिता ने शहादत का जाम पीता है। अज दो महल ते एक गुरु गोबिंद सिंह जी ने, आखिर जदों ये पवित्र तन नूं सिखां तो ओले कर लगे ने, सिखां दे खिरदे बैराग विच भिज गए ने, सच्चे पातशाह तेरे वर्गा रहमतां दा साईं सिखां नूं कितों नहीं मिल। एवें नहीं कि केवल मनोकल्प तो ना कह दिता, जदों पता है कि मर्द अगंबड़ा आपे गुरचेला, पुत्रां दा दानी, कवियां दा कदरदान, ते टठियां नूं सीने नाल ला के सिर ते छतर झुलाण वाला अज शरीरक तौर ते दूर चला है। उस वेले पुछया सच्चे पातशाह अज तो बाद सानू दसो किदे लड़ ना चले जे। मत्था टेकिया मेरे गुरु ग्रंथ साहिब दे चरणा विच, मैं बेनती कीती, पहला हुक्म सी गुरु अर्जुन देव दी हजूरी विच आया संतां के कारज आप खलोया, दूजी वारी गुरु बोलिया सतगुर आयो शरण तुहारी, अज जदों गुरगद्दी दित्ती मत्था टेकिया ते हुक्मनामा लिया ते सिखां दी अरदास सी के हे शब्द गुरु गुरु ग्रंथ साहिब जी, अज दसवें गुरु ने सानू तुहाडे लड़ लाया है, तुसी बोल के दसो के गुरु साडे अंग संग है, किते गुरु साडे दूर तो नहीं चला जाएगा। हुक्मनामा आया ए के रुमाल चुकिया, आया मारू महला पंजवा, खुलिया करम किरपा पई ठाकुर, कीर्तन हर हर गाई, श्रम थाका पाए विश्रामा, मिट गई सगली ताई, अब मोहे जीवन पदवी पाई, चीत आयो मन पुरख विधाता, संतन की शरनाई, ਤੇ ਇਹਦੇ ਵਿੱਚ ਇੱਕ ਤੋਕ ਆਈ, ਸਾਧ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੈ ਨਾ ਭਇਓ ਦੁਰਾਈ। ਜਦੋਂ ਇਹ ਤੁਕ ਸੁਣੀ, ਸਾਧ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੈ ਨਾ ਭਇਓ ਦੁਰਾਈ, ਸਿੱਖਾਂ ਦੇ ਨੇਤਰ ਸੇਜਲ ਹੋ ਗਏ। ਮਨਾ ਐਵੇਂ ਭਰਮ ਵਿੱਚ ਨਾ ਪੈ ਜਾਈ, ਤੂੰ ਸ਼ਬਦ ਗੁਰੂ ਦਾ ਪੱਲਾ ਪਕੜੀ, ਗੁਰੂ ਤਾਂ ਤੇਰੇ ਅੰਗ ਸੰਗ ਹੈ, ਗੁਰੂ ਤਾਂ ਹਾਜ਼ਰ ਨਾਜ਼ਰ ਤੇਰੇ ਨਾਲ ਨੇ ਪਿਆਰਿਓ। ਉਸ ਤੋਂ ਬਾਅਦ ਸਿੱਖਾਂ ਦਾ ਇਹ ਪਰਨ ਸੀ ਕਿ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਹੁਕਮਨਾਮਾ ਆਉਂਦਾ, ਇਹ ਗੁਰੂ ਬੋਲਦੇ ਨੇ, ਇੱਕ ਇੱਕ ਬਚਨ ਸੱਤ ਹੁੰਦਾ। ਨਦੇੜ ਦੀ ਧਰਤੀ ਤੋਂ ਬਾਅਦ ਆਓ, ਅਪ੍ਰੈਲ ਦੀ 10 ਤਰੀਕ ਹੈ, ਸੰਨ 1763 ਹੈ। ਕਦੀ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਖਲੋ ਕੇ ਬੇਨਤੀਆਂ ਕਰੀਏ ਖਾਂ? ਵੈਸੇ ਤਾਂ ਰੱਬ ਦੀ ਦਇਆ ਹੈ ਕਿ ਭਾਵਨਾ ਵਾਲੇ ਸਿੱਖ ਅੱਜ ਵੀ ਗੁਰੂ ਕਾ ਹੁਕਮਨਾਮਾ ਲੈ ਕੇ ਕਾਰੋਬਾਰ ਪ੍ਰਾਰੰਭ ਕਰਦੇ ਨੇ। ਮੈਂ ਕਹਿੰਦਾ ਕਿਸੇ ਡੇਰੇ 'ਤੇ ਕਿਸੇ ਦੰਭੀ ਦੇ ਦਰ 'ਤੇ ਭਟਕਣ ਦੀ ਲੋੜ ਨਹੀਂ। ਤੂੰ ਦੇਗ ਬਣਾ ਕੇ ਗੁਰੂ ਕੇ ਚਰਨਾਂ ਵਿੱਚ ਲੈ ਕੇ ਆ ਅਤੇ ਖਲੋ ਕੇ ਅਰਦਾਸ ਕਰ, ਸੱਚ ਜਾਣੀ ਗੁਰੂ ਗ੍ਰੰਥ ਸਾਹਿਬ ਬੋਲ ਕੇ ਅੱਜ ਵੀ ਤੇਰੀ ਅਗਵਾਈ ਕਰਨਗੇ। 10 ਅਪ੍ਰੈਲ ਸੰਨ 1763 ਆਇਆ, ਅਕਾਲ ਤਖ਼ਤ ਸਾਹਿਬ ਉੱਤੇ ਸਰਦਾਰ ਜੱਸਾ ਸਿੰਘ ਆਹਲੋਵਾਲੀਆ ਸੁਲਤਾਨੇ ਉਲ ਕੌਮ, ਸਰਦਾਰ ਹਰੀ ਸਿੰਘ ਭੰਗੀ ਮਹਾਨ ਜਰਨੈਲ, ਅਜੇ ਇਹ ਦੀਵਾਨ ਦੀ ਸੰਪੂਰਨਤਾ ਹੋ ਰਹੀ ਸੀ। ਅਚਨਚੇਤ ਦੀਵਾਨ ਵਿੱਚੋਂ ਆਵਾਜ਼ ਆਈ ਇੱਚੀ ਸਾਰੀ ਰੋਣ ਦੀ ਕਿ ਖਾਲਸਾ, ਤੇਰੇ ਤੋਂ ਬਿਨਾਂ ਮੇਰੀ ਬਾਂਹ ਪਕੜਨ ਵਾਲਾ ਕੋਈ ਨਹੀਂ। ਦੂਜੀ ਵਾਰੀ ਫਿਰ ਰੋਂਦਿਆਂ ਕਿਹਾ, ਖਾਲਸਾ ਤੇਰੇ ਦਰਬਾਰ ਤੋਂ ਬਿਨਾਂ ਸਾਡੀ ਕਿਸੇ ਵੀ ਹਿਫਾਜ਼ਤ ਨਹੀਂ ਕਰਨੀ। ਪਿੱਛੇ ਪਰਤ ਕੇ ਸਿੱਖਾਂ ਨੇ ਦੇਖਿਆ ਤੇ ਕਸੂਰ ਦਾ ਉਹ ਬ੍ਰਾਹਮਣ ਵੀਰ ਗੱਲ ਵਿੱਚ ਪੱਲੂ ਪਾ ਕੇ ਰੋ ਕੇ ਕਹਿ ਰਿਹਾ ਸੀ, ਖਾਲਸਾ ਕਸੂਰ ਦਾ ਹਾਕਮ ਉਸਮਾਨ ਖਾਂ, ਕਿਸੇ ਵੀ ਬਹੁ ਬੇਟੀ ਦੀ ਇੱਜ਼ਤ ਉਹਦੇ ਕੋਲ ਮਹਿਫੂਜ਼ ਨਹੀਂ। ਉਹ ਧੱਕੇ ਨਾਲ ਮੇਰੀ ਸੁਪਤਨੀ ਨੂੰ ਮੇਰੇ ਘਰੋਂ ਚੁੱਕ ਕੇ ਲੈ ਗਿਆ, ਤੇਰੇ ਤੋਂ ਬਿਨਾਂ ਕੋਈ ਛੁਡਾਉਣ ਵਾਲਾ ਨਹੀਂ। ਸੁਣਦਿਆਂ ਸਾਰ ਹਰੀ ਸਿੰਘ ਭੰਗੀ ਉੱਠ ਖਲੋਤੇ, ਸਰਦਾਰ ਜੱਸਾ ਸਿੰਘ ਆਹਲੋਵਾਲੀਆ ਉੱਠ ਖਲੋਤਾ। ਉਸ ਵੇਲੇ ਇੱਕ ਚਰਚਾ ਚੱਲੀ ਕਿ ਕਸੂਰ ਦੇ ਹਾਕਮ ਕੋਲ 12 ਕਿਲੇ ਨੇ, ਅਸੀਂ ਕੇਵਲ ਮੁੱਠੀ ਭਰ ਸਿੱਖਾਂ, ਕੀ ਉਸ ਹਾਕਮ ਦਾ ਮੁਕਾਬਲਾ ਕਰ ਸਕਾਂਗੇ? ਉੱਥੇ ਦੁਬਧਾ ਪੈਦਾ ਹੋ ਗਈ। ਕੁਝ ਕਹਿਣ ਲੱਗੇ, ਸਿੱਖ ਹੋਰ ਆਉਣ ਤਾਂ ਚੱਲਾਂਗੇ ਹਮਲਾ ਕਰਨ, ਤੇ ਸਰਦਾਰ ਹਰੀ ਸਿੰਘ ਭੰਗੀ ਉੱਠ ਕੇ ਕਹਿਣ ਲੱਗੇ, ਕੋਈ ਜਾਵੇ ਨਾ ਜਾਏ, ਪਰ ਆਪਾਂ ਕਸੂਰ ਜਾਵਾਂਗੇ, ਕਿਉਂਕਿ ਅੱਜ ਇਸ ਦਰਬਾਰ ਵਿੱਚ ਇੱਕ ਫਰਿਆਦੀ ਆਇਆ ਹੈ, ਇਹਦੀ ਫਰਿਆਦ ਸੁਣੀ ਜਾਏ। ਜਦੋਂ ਦੁਬਧਾ ਪੈਦਾ ਹੋਈ, ਉਸ ਵੇਲੇ ਸਰਦਾਰ ਜੱਸਾ ਸਿੰਘ ਹੋਣਾ ਨੇ ਕਿਹਾ, ਆਹਲੋਵਾਲੀਏ ਸਰਦਾਰ ਨੇ, ਕਹਿਣ ਲੱਗੇ, ਰੌਲਾ ਕਾਹਦਾ, ਲੜਾਈ ਕਾਹਦੀ? ਜਦੋਂ ਸਮਰੱਥ ਗੁਰੂ ਗ੍ਰੰਥ ਸਾਹਿਬ ਕੋਲ ਹੋਵੇ ਤੇ ਫਿਰ ਆਪਸੀ ਦੁਬਧਾ ਚਾਹੀਦੀ ਨਹੀਂ। ਕਹਿਣ ਲੱਗੇ, ਚੱਲੋ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਂਦੇ ਹਾਂ, ਜੋ ਗੁਰੂ ਕਹਿ ਦੇਗਾ ਉਹਨੂੰ ਸਾਰੇ ਪ੍ਰਵਾਨ ਕਰ ਲਈ। ਗੁਰੂ ਕੇ ਸਿੱਖੋ, ਇਹ ਉਦਾਹਰਨ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਨੇ ਦਿੱਤੀ ਏ, ਤੇ ਰਤਨ ਸਿੰਘ ਭੰਗੂ ਉਹ ਵਿਦਵਾਨ ਹੈ ਜਿਹਦੇ ਦਾਦੇ ਸਰਦਾਰ ਮਹਿਤਾਬ ਸਿੰਘ ਨੇ ਮੱਸਾ ਰੰਗੜ ਦਾ ਸਿਰ ਉਤਾਰਿਆ ਸੀ। ਰਤਨ ਸਿੰਘ ਭੰਗੂ ਲਿਖਦਾ ਕਿ ਸਾਡੇ ਬਜ਼ੁਰਗਾਂ ਨੇ ਦੱਸਿਆ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਦੇ ਕੋਲ ਚਲੇ ਗਏ ਤੇ ਜਾਂਦਿਆਂ ਸਾਰ ਉੱਥੇ ਅਰਦਾਸ ਦੇ ਸ਼ਬਦ ਨੇ, ਉਹਨਾਂ ਲਿਖਿਆ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ। ਇਹਦੇ ਅਰਥ ਨੇ, ਇਹ ਗੁਰੂ ਗ੍ਰੰਥ ਸਾਹਿਬ ਤੂੰ ਸੱਚੀ ਦੇ ਹੈ, ਸਿੱਖ ਸੰਗਤ ਕੋ ਸੱਚ ਵਾਕ ਦੇ। ਸਿੱਖ ਸੰਗਤ ਤੇਰੇ ਕੋਲ ਆਈ, ਸਾਡੇ ਵਿੱਚ ਦੁਬਧਾ ਪੈਦਾ ਹੋ ਗਈ। ਕਹਿਣ ਲੱਗੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾਂ, ਪੱਤਰੇ ਚੱਕ ਦਾ ਮਤਲਬ ਹੁਕਮਨਾਮਾ ਲਿਆ, ਬਸੰਤ ਵਾਰ ਕੋ ਆਇਓ ਲੇਖਾਂ, ਬਸੰਤ ਕੀ ਵਾਰ ਦਾ ਹੁਕਮ ਆ ਗਿਆ ਪੌੜੀ, ਪੰਜੇ ਬੱਧੇ ਮਹਾਂਬਲੀ ਕਾ ਸੱਚਾ ਢੋਵਾ, ਆਪਣੇ ਚਰਨ ਜਪਾਇਣ ਵਿੱਚ ਦਇਓ ਖਰੋਵਾ, ਰੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਰੋਵਾ, ਦਿਨ ਰਹਿਣ ਨਾਮ ਧਿਆਏ ਦਾ ਪੈਰ। ਕਹਿ ਲੱਗੇ, ਦਿਨ ਰਾਤ ਜੁੜਿਆ ਰਹੋ ਫਿਰ ਪਾ ਇਹਨਾਂ ਮੋਵਾਂ। ਉੱਥੇ ਜਦੋਂ ਆਇਆ ਹੁਕਮਨਾਮਾ ਕਿ ਪੰਜੇ ਬੱਧੇ ਮਹਾਂਬਲੀ, ਤੇ ਸਿੱਖਾਂ ਨੇ ਜਕਾਰੇ ਛੱਡੇ ਕਿ ਅਸੀਂ ਜਿੱਤ ਕੇ ਆਵਾਂਗੇ। ਜਦੋਂ ਨਿਕਲੇ ਅੰਮ੍ਰਿਤਸਰ ਤੋਂ, ਕਿਸੇ ਨੇ ਕਹਿ ਦਿੱਤਾ, ਕਿਹੜੇ ਭੁਲੇਖੇ ਵਿੱਚ ਤੁਰ ਪਏ, ਕਸੂਰ ਤੁਹਾਡਾ ਮੂੰਹ ਮੋੜ ਕੇ ਰੱਖ ਦੇਗਾ ਅਸਮਾਨ ਖਾਨ। ਮੈਂ ਕਹਿੰਦਾ, ਸਿਦਕ ਹੋਵੇ ਤੇ ਇਹੋ ਜਿਹਾ। ਕਹਿਣ ਲੱਗੇ, ਸਾਨੂੰ ਪਤਾ ਨਹੀਂ ਅਸੀਂ ਜਿੱਤਣਾ ਕਿ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਜਿੱਤ ਤੁਹਾਡੀ ਏ, ਤੇ ਸੱਚ ਜਾਣਿਓ ਅਸੀਂ ਜਿੱਤ ਕੇ ਆਵਾਂਗੇ। ਉੱਥੇ ਸ਼ਬਦ ਸਨ ਕਿ ਦਈ ਗੁਰੂ ਗ੍ਰੰਥ ਆਵਾਜ਼, ਸੋਈ ਕਰੋਗੋ ਖਮਰੇ ਕਾਂਜ। ਤੇ ਗੁਰਮੁਖੋ, 12 ਕਿਲਿਆਂ ਦੇ ਮਾਲਕ ਨੂੰ ਖਤਮ ਕਰਕੇ ਉਸ ਅਵਲਾਂ ਨੂੰ ਛਡਾ ਕੇ ਖਾਲਸੇ ਨੇ ਸਾਹ ਲਿਆ। ਉਦਨ ਵੀ ਗੁਰੂ ਗ੍ਰੰਥ ਸਾਹਿਬ ਬੋਲੇ ਤੇ ਇੱਕ ਇੱਕ ਬਚਨ ਸੱਤ ਹੋਇਆ। ਉਸ ਤੋਂ ਅੱਗੇ ਚੱਲੀਏ, ਉਸ ਤੋਂ ਅੱਗੇ ਤੁਰੋ। ਸਮਾਂ ਆਉਂਦਾ 1921 ਦੇ ਕਰੀਬ ਦਾ, ਅਕਤੂਬਰ ਦਾ ਮਹੀਨਾ ਹੈ। ਭਾਵਾਂ ਇਹਨਾਂ ਘਟਨਾਵਾਂ ਦਾ ਜ਼ਿਕਰ ਦਾਸ ਨੇ ਨਨਕਾਣਾ ਸਾਹਿਬ ਦੇ ਸਾਕੇ ਵਿੱਚ ਵੀ ਕੀਤਾ, ਪਰ ਅੱਜ ਇਹ ਢੁੱਕਦੇ ਨੇ ਬਚਨ ਕਿ ਗੁਰੂ ਗ੍ਰੰਥ ਸਾਹਿਬ ਗੁਰੂ ਬੋਲਦੇ ਨੇ। ਉਸ ਵੇਲੇ ਕੁਝ ਕੁ ਸਿੱਖਾਂ ਨੇ ਅੰਮ੍ਰਿਤ ਛਕਿਆ, ਜਿਨ੍ਹਾਂ ਨੂੰ ਲੋਕ ਅਛੂਤ ਕਹਿੰਦੇ ਸਨ, ਉਹਨਾਂ ਲਈ ਸ਼ਬਦ ਵੀ ਰੱਖੇ ਖਾਲਸਾ ਬਰਾਦਰੀ। ਅੰਮ੍ਰਿਤ ਛਕ ਕੇ ਉਹ ਦੇਗ ਲੈ ਕੇ ਹਰਿਮੰਦਰ ਸਾਹਿਬ ਵਿੱਚ ਆਏ ਤੇ ਹਰਿਮੰਦਰ ਸਾਹਿਬ ਦੇ ਅੰਦਰ ਉਸ ਵੇਲੇ ਪੁਜਾਰੀਆਂ ਨੇ ਰੀਤ ਬਣਾਈ ਸੀ ਕਿ ਨੀਵੀਂ ਜਾਤ ਵਾਲਿਆਂ ਦੀ ਦੇਗ ਦਾ ਸਮਾਂ ਮੁਕਰਰ ਸੀ, ਉਹਨਾਂ ਦਾ ਸਮਾਂ ਨਿਕਲ ਜਾਏ ਤੇ ਪਰਤ ਕੇ ਉਹਨਾਂ ਦੀ ਦੇਗ ਪ੍ਰਵਾਨ ਨਹੀਂ ਸੀ ਕੀਤੀ ਜਾਂਦੀ, ਉਹਨਾਂ ਦੀ ਅਰਦਾਸ ਨਹੀਂ ਸੀ ਹੁੰਦੀ। ਸਰਦਾਰ ਮਹਿਤਾਬ ਸਿੰਘ ਸਨ, ਇਹਨਾਂ ਨੇ ਦੇਗ ਹੱਥ ਵਿੱਚ ਲਈ ਤੇ ਸਿੱਖ ਜਿਹੜੇ ਨੇ ਅੰਮ੍ਰਿਤ ਛਕਿਆ ਹਰਿਮੰਦਰ ਸਾਹਿਬ ਗਏ, ਜਾ ਕੇ ਕਹਿਣ ਲੱਗੇ ਸਾਡੀ ਅਰਦਾਸ ਕਰੋ। ਪੁਜਾਰੀ ਅੱਗੋਂ ਬੋਲ ਪਏ, ਕਹਿਣ ਲੱਗੇ ਤੁਸੀਂ ਨੀਚ ਜਾਤ ਨਾਲ ਸੰਬੰਧਿਤ ਹੋ, ਤੁਹਾਡੀ ਦੇਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁਣ ਅਰਦਾਸ ਨਹੀਂ ਹੋ ਸਕਦੀ, ਤੁਹਾਡਾ ਸਮਾਂ ਨਿਕਲ ਚੁੱਕਾ ਹੈ। ਉੱਥੇ ਖਲੋਤਿਆਂ ਸਰਦਾਰ ਤੇਜਾ ਸਿੰਘ ਪੁੱਤਰ, ਸਰਦਾਰ ਕਰਤਾਰ ਸਿੰਘ ਝੱਬਰ, ਸਰਦਾਰ ਤੇਜਾ ਸਿੰਘ ਚੂੜਕਾਣਾ, ਬਾਬਾ ਹਰਕ੍ਰਿਸ਼ਨ ਸਿੰਘ ਜੀ ਆਏ। ਉਹਨਾਂ ਪੁਜਾਰੀਆਂ ਨੂੰ ਕਿਹਾ, ਪੁਜਾਰੀਓ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਨੀਵਿਆਂ ਨੂੰ ਗਲੇ ਨਾਲ ਲਾਉਂਦੀ ਹੈ। ਜਦੋਂ ਉਹਨਾਂ ਪ੍ਰਮਾਣ ਦਿੱਤੇ, ਗੁਰੂ ਤਾਂ ਕਹਿੰਦੇ ਨੀਚਾ ਅੰਦਰ ਨੀਚ ਜਾਤ ਤੇ ਬੈਠੇ ਹੋਏ, ਗ੍ਰੰਥੀ ਸਾਹਿਬ ਨੇ ਬੋਲ ਕੇ ਕਿਹਾ, ਕਹਿੰਦਾ ਸਾਨੂੰ ਇੰਨਾ ਵੇਲ ਨਹੀਂ ਬਾਣੀ ਪੜ੍ਹਨ ਦਾ, ਕਹਿ ਦਿੱਤਾ ਇਹਨਾਂ ਦੀ ਦੇਗ ਪ੍ਰਵਾਨ ਨਹੀਂ ਹੋਣੀ। ਉੱਥੇ ਕਹਿੰਦੇ ਨੇ ਕਿ ਸਰਦਾਰ ਕਰਤਾਰ ਸਿੰਘ ਝੱਬਰ ਨੇ ਹੱਥ ਵਿੱਚ ਸੋਟਾ ਪਕੜਿਆ ਸੀ, ਜ਼ਮੀਨ ਤੇ ਠੋਕਾ ਸੋਟਾ ਖੜਕਾ ਕੇ ਕਹਿਣ ਲੱਗੇ, ਜਾਂ ਤਾਂ ਬੰਦੇ ਬਣ ਕੇ ਅਰਦਾਸ ਕਰੋ, ਸ਼ਬਦ ਇਹੀ ਸਨ ਕਿ ਨਾ ਤੁਸੀਂ ਆਪਣੀ ਗੱਲ ਕਰੋ ਨਾ ਅਸੀਂ ਕਰਨੇ ਹਾਂ, ਤੁਸੀਂ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਦਿਓ। ਜੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿ ਦੇਣ ਇਹ ਸ਼ੂਦਰ ਨੇ, ਅਸੀਂ ਚੁੱਪ ਕਰਕੇ ਚਲੇ ਜਾਵਾਂਗੇ, ਜ਼ੋਰ ਪਾਵਾਂਗੇ ਨਹੀਂ ਵੀ ਸਾਡੀ ਅਰਦਾਸ ਕਰੋ। ਉੱਥੇ ਪਿਆਰਿਓ ਅਰਦਾਸ ਕੀਤੀ ਗਈ, ਹੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਹੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਇਹਨਾਂ ਗੁਰਮੁਖਾਂ ਨੂੰ ਨੀਵੀਂ ਜਾਤ ਦੇ ਕਿਹਾ ਜਾਂਦਾ ਹੈ ਤੇ ਅਰਦਾਸ ਪੁਜਾਰੀਆਂ ਨੇ ਸੀ ਕੀਤੀ, ਅਰਦਾਸ ਖਾਲਸਾ ਕਾਲਜ ਦੇ ਇੱਕ ਵਿਦਿਆਰਥੀ ਨੇ ਕੀਤੀ ਸੀ। ਹੇ ਗੁਰੂ ਰਾਮਦਾਸ, ਕੀ ਅੰਮ੍ਰਿਤ ਛਕਣ ਤੋਂ ਬਾਅਦ ਵੀ ਇਹ ਨੀਵੇਂ ਨੇ? ਕੀ ਇਹਨਾਂ ਦੀ ਦੇਗ ਤੇਰੇ ਦਰਬਾਰ ਵਿੱਚ ਪ੍ਰਵਾਨ ਨਹੀਂ ਹੋ ਸਕਦੀ? ਸਾਨੂੰ ਤੇਰੇ ਚਰਨਾਂ ਨਾਲ ਗੁਰੂ ਗੋਬਿੰਦ ਸਿੰਘ ਜੋੜ ਕੇ ਗਏ ਨੇ ਤੇ ਗੁਰੂ ਗ੍ਰੰਥ ਸਾਹਿਬ ਤੁਸੀਂ ਬੋਲ ਕੇ ਦੱਸੋ ਕਿ ਕੀ ਇਹਨਾਂ ਨੂੰ ਆਪਣੇ ਗਲੇ ਨਾਲ ਤੁਸੀਂ ਅਜੇ ਲਾਇਆ ਨਹੀਂ? ਅਰਦਾਸ ਕਰਕੇ ਜਦੋਂ ਹੁਕਮਨਾਮਾ ਲਿਆ ਤੇ ਕਮਾਲ ਹੋ ਗਈ। ਹੁਕਮ ਆਇਆ, ਸੋਰਠ ਮਹੱਲਾ ਤੀਜਾ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ, ਹਰ ਜੀਉ ਆਪੇ ਬਖਸ਼ ਬੁਲਾਏ, ਤੇ ਅਗਲੀ ਤੋਕਸੀ ਗੁਣਹੀਣ ਹਮ ਅਪਰਾਧੀ, ਪੂਰੇ ਸਤਿਗੁਰ ਲੀਏ ਰਲਾਏ। ਜਦੋਂ ਪੂਰੇ ਸਤਿਗੁਰ ਲੀਏ ਰਲਾਏ ਸ਼ਬਦ ਆਇਆ, ਇੱਕੋ ਦਮ ਸਾਰੀਆਂ ਦੀਆਂ ਅੱਖਾਂ ਵਿੱਚ ਤ੍ਰਿਪ ਤ੍ਰਿਪ ਕਰਕੇ ਨੀਰ ਵਹਿ ਤੁਰਿਆ ਕਿ ਅਸੀਂ ਭਰੋਸਾ ਨਹੀਂ ਕਰਦੇ, ਗੁਰੂ ਗ੍ਰੰਥ ਸਾਹਿਬ ਤਾਂ ਬੋਲ ਕੇ ਇਹਨਾਂ ਨੂੰ ਆਪਣੇ ਨਾਲ ਰਲਾ ਚੁੱਕੇ। ਸ਼ਬਦ ਆਇਆ ਕਿ ਸਾਰਿਆਂ ਨੂੰ ਰਲਾ ਲਿਆ ਹੈ। ਪਿਆਰਿਓ ਉਸ ਦਿਨ ਤੋਂ ਬਾਅਦ ਹਰਿਮੰਦਰ ਸਾਹਿਬ ਦੇ ਅੰਦਰ ਕਦੀ ਵੀ ਵਿਤਕਰਾ ਨਹੀਂ ਹੋਇਆ। ਕੋਈ ਬੰਦਾ ਕਿਸੇ ਵੇਲੇ ਵੀ ਦੇਗ ਲੈ ਜਾਏ ਤੇ ਉਹਦੀ ਦੇਗ ਪ੍ਰਵਾਨ ਕੀਤੀ ਜਾਂਦੀ ਹੈ। ਪਰ ਚੇਤੇ ਰੱਖਿਓ, ਉਸ ਝਗੜੇ ਦਾ ਨਿਪਟਾਰਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ, ਹੁਕਮ ਨੇ ਕੀਤਾ। ਉਸ ਤੋਂ ਅੱਗੇ ਆਪਾਂ ਚੱਲਦੇ ਹਾਂ। ਸਮਾਂ ਆਉਂਦਾ ਨਨਕਾਣਾ ਸਾਹਿਬ ਜੀ ਦੇ ਸਾਕੇ ਦਾ। ਆਪ ਨੂੰ ਪਤਾ ਹੋਵੇ, ਮੈਂ ਅਰਜ਼ ਵੀ ਕੀਤੀ ਸੀ, ਸਿਰਫ ਮੈਂ ਟਿਊਕ ਮਾਤਰ ਬੇਨਤੀ ਕਰਦੇ ਹਾਂ। ਸਿੰਘ ਸਭਾ ਲਹਿਰ ਦਾ, ਗੁਰਦੁਆਰੇ ਲਹਿਰ ਦਾ ਪਹਿਲਾ ਸ਼ਹੀਦ ਭਾਈ ਸਾਹਿਬ ਭਾਈ ਹਜ਼ਾਰਾ ਸਿੰਘ ਜੀ ਅਤੇ ਭਾਈ ਸਾਹਿਬ ਭਾਈ ਟਹਿਲ ਸਿੰਘ ਜੀ ਨੇ। ਹਜ਼ਾਰਾ ਸਿੰਘ ਜੀ ਦਾ ਪਿੰਡ ਤਰਨ ਤਾਰਨ ਸਾਹਿਬ ਦੇ ਬਿਲਕੁਲ ਨਜ਼ਦੀਕ ਅਲਾਦੀਨਪੁਰ ਹੈ। ਜਦੋਂ ਇਹ ਤਰਨ ਤਾਰਨ ਸ਼ਹੀਦ ਕੀਤਾ ਗਿਆ, ਇਹਨਾਂ ਨੂੰ ਜਿਸ ਵੇਲੇ ਮੱਥਾ ਟੇਕਣ ਗਏ, ਇਹਨਾਂ ਦੇ ਸੀਨੇ ਵਿੱਚ ਬਰਸ਼ੀਆਂ ਛਵੀਆਂ ਦੇ ਵਾਰ ਕੀਤੇ ਗਏ ਅਤੇ ਭਾਈ ਹਜ਼ਾਰਾ ਸਿੰਘ ਜ਼ਖਮੀ ਹੋ ਗਏ। ਕੁਝ ਦਿਨਾਂ ਬਾਅਦ ਸ਼ਹਾਦਤ ਦਾ ਜਾਮ ਪੀ ਗਏ ਤੇ ਮਾਂ ਜਦੋਂ ਪੁੱਤਰ ਦੇ ਸੰਸਕਾਰ ਵੇਲੇ ਇਹਦੇ ਇਹਨਾਂ ਦੀ ਲਾਸ਼ ਕੋਲ ਆਈ, ਬਜ਼ੁਰਗ ਮਾਂ ਨੇ ਪੁੱਤਰ ਦੇ ਸਰੀਰ ਨੂੰ ਦੇਖਿਆ। ਕਈਆਂ ਦੇ ਮਨ 'ਚ ਸੀ ਕਿ ਪੁੱਤਰ ਦੀ ਲਾਸ਼ ਦੇਖ ਕੇ ਮਾਂ ਸ਼ਾਇਦ ਡੋਲ ਜਾਏਗੀ। ਜਦੋਂ ਪੁੱਤਰ ਦੀ ਅਰਥੀ ਕੋਲ ਆਈ, ਚਿਹਰੇ ਤੋਂ ਚਿੱਟਾ ਕੱਪੜਾ ਚੁੱਕਿਆ ਤੇ ਭਾਈ ਖਜ਼ਾਰਾ ਸਿੰਘ ਦੇ ਮੱਥੇ ਨੂੰ ਚੁੰਮ ਕੇ ਇੱਕੋ ਦਮ ਸੀਨੇ ਨਾਲ ਲਾ ਕੇ ਕਹਿਣ ਲੱਗੀ, ਮੇਰੇ ਲਾਲ, ਮੇਰਾ ਜਨਮ ਤੂੰ ਸਫਲ ਕਰ ਦਿੱਤਾ, ਮੇਰੇ ਦੁੱਧ ਨੂੰ ਤੂੰ ਦਾਗ ਨਹੀਂ ਲੱਗਣ ਦਿੱਤਾ। ਸ਼ਬਦ ਸਨ ਕਿ ਮੇਰੇ ਲਾਲ, ਤੂੰ ਮੇਰੇ ਦੁੱਧ ਨੂੰ ਦਾਗ ਨਹੀਂ ਲੱਗਣ ਦਿੱਤਾ। ਮੈਨੂੰ ਯਕੀਨ ਹੈ ਕਿ ਤੇਰੇ ਡੁੱਲੇ ਹੋਏ ਖੂਨ ਦਾ ਸਦਕਾ ਇੱਕ ਦਿਨ ਗੁਰਦੁਆਰੇ ਆਜ਼ਾਦ ਜ਼ਰੂਰ ਹੋਣਗੇ। ਭਾਈ ਖਜ਼ਾਰਾ ਸਿੰਘ ਸ਼ਹੀਦ ਹੋਏ। ਜਿਸ ਦਿਨ ਉਹਨਾਂ ਦਾ ਭੋਗ ਪਾਇਆ ਗਿਆ, ਉਸ ਦਿਨ ਭਾਈ ਲਛਮਣ ਸਿੰਘ ਜੀ ਧਾਰੋਵਾਲ ਤੋਂ ਆਏ ਸਨ ਤੇ ਕਹਿੰਦੇ ਨੇ ਭੋਗ ਵੇਲੇ ਉਹਨਾਂ ਨੇ ਜਿਹੜੇ ਬੋਲ ਕੇ ਸ਼ਬਦ ਕਹੇ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਭਾਈ ਖਜ਼ਾਰਾ ਸਿੰਘ ਤੇਰੀ ਪਰਿਕਰਮਾ ਤਰਨ ਤਾਰਨ ਵਿੱਚ ਖੂਨ ਨਾਲ ਲੱਥ ਪੱਤ ਹੋਇਆ। ਮੈਂ ਭਾਈ ਖਜ਼ਾਰਾ ਸਿੰਘ ਦੇ ਭੋਗ ਤੇ ਹੋਰ ਕੁਛ ਨਹੀਂ ਮੰਗਦਾ, ਸਿਰਫ ਕਿਰਪਾ ਕਰ ਨਨਕਾਣਾ ਸਾਹਿਬ, ਮੈਂ ਆਪਣੇ ਖੂਨ ਨਾਲ ਜਾ ਕੇ ਤੇਰੇ ਘਰ ਨੂੰ ਧੋ ਕੇ ਮੰਤ ਨੇ ਜਿਹੜੇ ਦਾਗ ਲਾਏ ਨੇ ਉਹਨਾਂ ਦਾਗਾਂ ਨੂੰ ਸਾਫ਼ ਕਰ ਦੇ, ਸਿਰਫ ਅਰਦਾਸ ਕੀਤੀ। ਜਦੋਂ ਨਨਕਾਣਾ ਸਾਹਿਬ ਦਾ ਸਾਕਾ ਵਾਪਰਿਆ, ਜਿਸ ਰਾਤ ਤੁਰਨਾ ਸੀ, ਭਾਈ ਸਾਹਿਬ ਮੈਂ ਸਿਰਫ ਬੇਨਤੀ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਸਾਰੇ ਝਗੜੇ ਮਿਟ ਜਾਣ ਜੇ ਸੱਚਮੁੱਚ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਹਕੀਕਤ ਵਿੱਚ ਗੁਰੂ ਮੰਨ ਲਵੇ। ਖੋਵੇ ਗੁਰੂ ਤੇ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਇੱਕ ਦੂਜੇ ਨੂੰ ਪੱਗ ਨੂੰ ਹੱਥ ਪਾਵੇ, ਖੋਵੇ ਸਮਰੱਥ ਗੁਰੂ ਕੋਲ ਬੈਠਾ ਤੇ ਸਿੱਖ ਗੁਰੂ ਦੀ ਹਜ਼ੂਰੀ ਵਿੱਚ ਇੱਕ ਦੂਜੇ ਉੱਤੇ ਚਿੱਕੜ ਸੱਟੇ, ਇਹਦਾ ਮਤਲਬ ਕਿ ਕੇਵਲ ਦੋਹਰਾ ਹੀ ਰਹਿ ਗਿਆ ਕਿ ਪ੍ਰਗਟ ਗੁਰਾਂ ਕੀ ਦੇਹ, ਪਰ ਅੰਤਰੀਵ ਤੌਰ ਤੇ ਪ੍ਰਗਟ ਗੁਰਾਂ ਕੀ ਦੇਹ ਮੰਨਿਆ ਨਹੀਂ। ਜੇ ਪ੍ਰਗਟ ਦੇਹ ਮੰਨੀਏ ਤੇ ਕਿੰਨਾ ਕੁ ਭੈ ਹੋਵੇ। ਭਾਈ ਲਛਣ ਸਿੰਘ ਸ਼ਾਮ ਨੂੰ ਆਪਣੇ ਪਿੰਡੋਂ ਤੁਰੇ ਨੇ ਤੇ ਉਹਨਾਂ ਨੇ ਸ਼ਾਮ ਵੇਲੇ ਕੇਸੀ ਇਸ਼ਨਾਨ ਕਰ ਆਪਣੇ ਘਰ ਵਿੱਚ ਉੱਤੇ ਪ੍ਰਕਾਸ਼ ਕੀਤਾ ਸੀ ਸੱਚੇ ਪਾਤਸ਼ਾਹ ਜੀ ਦੇ ਸਰੂਪ ਦਾ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨਾਂ ਦੀ ਇਸਤਰੀ ਦਾ ਨਾਮ ਸੀ ਬੀਬੀ ਇੰਦਰ ਕੌਰ ਦੰਪਤੀ, ਨਾਲ ਮੂੰਹ ਬੋਲਾ ਪੁੱਤਰ ਭਾਈ ਮੰਗਲ ਸਿੰਘ, ਕੁਝ ਸਿੱਖ ਹੋਰ ਸਨ ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਸਿੱਖ ਦੀ ਅਰਦਾਸ ਸੀ, ਸੱਚੇ ਪਾਤਸ਼ਾਹ ਨਨਕਾਣਾ ਸਾਹਿਬ ਚੱਲਿਆ ਵਾਂ, ਕਿਰਪਾ ਕਰੀ, ਮਹੰਤ ਨੇ ਰੱਜ ਕੇ ਕੁਕਰਮ ਕੀਤੇ ਨੇ, ਮੈਨੂੰ ਬਲ ਬਖਸ਼, ਮੈਂ ਤੇਰੇ ਦਰ ਤੇ ਜਾ ਕੇ ਉਸ ਮਹੰਤ ਤੋਂ ਤੇਰੇ ਘਰ ਨੂੰ ਆਜ਼ਾਦ ਕਰਾ ਸਕਾਂ ਤੇ ਮੈਨੂੰ ਅੱਜ ਬੋਲ ਕੇ ਦੱਸ ਦੇ ਕਿ ਮੈਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਸਕਾਂਗਾ, ਕਿ ਮੈਂ ਆਪਣੀ ਇਸ ਮੰਜ਼ਲੇ ਮਕਸੂਦ ਤੇ ਪਹੁੰਚ ਸਕਾਂਗਾ। ਜਦੋਂ ਕਹਿੰਦੇ ਨੇ ਭਾਈ ਸਾਹਿਬ, ਭਾਈ ਲਛਮਣ ਸਿੰਘ ਉਹਨਾਂ ਨੇ ਅਰਦਾਸ ਕੀਤੀ ਤੇ ਮੱਥਾ ਟੇਕਿਆ, ਹੁਕਮਨਾਮਾ ਲਿਆ ਤੇ ਮੇਰੇ ਗੁਰੂ ਨੇ ਬੋਲ ਕੇ ਕਿਹਾ, ਕਹਿਣ ਲੱਗੇ, ਸੁਹੀ ਮਹੱਲਾ ਚੌਥਾ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਅੰਦਰ ਦੀ ਤੜਫ ਸੀ ਗੁਰੂ ਨਾਨਕ ਸਾਹਿਬ ਤੇਰੇ ਦਰ ਦੇ ਦਰਸ਼ਨ ਕਰਾਂ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋ ਤਿਸ ਪੈ ਆਪ ਵਿੱਚ ਆਈ, ਦਰਸ਼ਨ ਹਰ ਦੇਖਣ ਕਹਿ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਝੈ ਅਰਾਧੀ ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤਹੀ ਰਾਜਾਂ ਦੁੱਖ ਵਿੱਚ ਸੂਖ ਮਨਾਈ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਸੱਚ ਜਾਣਿਓ ਮੇਰਾ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿ ਰਿਹਾ ਸੀ, ਭਾਈ ਲਛਮਣ ਸਿੰਘ ਜੀ, ਗੁਰੂ ਨਾਨਕ ਦੇ ਦਰ ਤੇ ਪਹੁੰਚੇਗਾ ਜ਼ਰੂਰ, ਜੇ ਮੇਰੇ ਤੋਂ ਪੁੱਛ ਨਾ ਪਏ ਤੇ ਤਨ ਦੇ ਟੁਕੜੇ ਟੁਕੜੇ ਕਰਾ ਕੇ ਅੱਗ ਵਿੱਚ ਫੂਕਣੇ ਪੈਣਗੇ, ਆਜ਼ਾਦ ਗੁਰੂ ਘਰ ਜ਼ਰੂਰ ਹੋਵੇਗਾ। ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਪੱਖਾਂ ਫੇਰੀ ਪਾਣੀ ਢੋਵਾਂ, ਜੋ ਦੇਵੈ ਸੋ ਖਾਈ, ਨਾਨਕ ਗਰੀਬ ਢਹਿ ਪਿਆ ਦੁਆਰੇ, ਖਰ ਮੇਲ ਲਿਖੋ ਵਡਿਆਈ। ਭਾਈ ਸਾਹਿਬ ਹੁਣੀ ਤੁਰੇ, ਜਦੋਂ ਰਾਤ ਦੂਜਾ ਪੜਾਅ ਕੀਤਾ, ਜਿੱਥੋਂ ਹੋਰ ਜਥੇ ਦੇ ਸਿੱਖ ਨਾਲ ਚੱਲਣੇ ਸਨ, ਨਿਜ਼ਾਮਪੁਰ ਦੇਵਾ ਸਿੰਘ ਵਾਲੇ ਗਏ ਤੇ ਨਵੇਂ ਸਿੱਖ ਨਾਲ ਮਿਲੇ ਨੇ, ਗੁਰੂ ਗ੍ਰੰਥ ਸਾਹਿਬ ਤੋਂ ਫਿਰ ਇਹਨਾਂ ਲਈ ਹੁਕਮਨਾਮਾ ਲਈਏ, ਕੈਸੀ ਹੈਰਾਨਗੀ ਦੀ ਬਾਤ, ਦੂਜਾ ਹੁਕਮਨਾਮਾ ਲਿਆ ਤੇ ਫਿਰ ਸੂਈ ਰਾਗ ਆ ਗਿਆ ਤੇ ਸ਼ਬਦ ਇਹ ਹੀ ਆਇਆ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਹੀ। ਗੁਰਮੁਖੋ, ਇਹ ਗੁਰੂ ਕੇ ਲਾਲ ਨਨਕਾਣਾ ਸਾਹਿਬ ਗਏ, ਮੈਂ ਉਸ ਪਾਸੇ ਨਹੀਂ ਸਿਰਫ ਧੁਰਾਂ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਭਾਈ ਲਛਮਣ ਸਿੰਘ ਜੀ ਬੈਠੇ, ਉਹਨਾਂ ਉੱਤੇ ਗੋਲੀਆਂ ਦੀ ਬਾਛੜ ਹੋਈ, ਖੂਨ ਨਾਲ ਸਾਰੀਆਂ ਬਾਹਾਂ ਭਿੱਜ ਗਈਆਂ। ਗੁਰੂ ਗ੍ਰੰਥ ਸਾਹਿਬ 'ਤੇ ਗੋਲੀ ਚੱਲਣ ਲੱਗੀ ਅਤੇ ਕੁੱਟ ਕੇ ਸੀਨੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਲਾ ਲਿਆ, ਸੱਚੇ ਪਾਤਸ਼ਾਹ ਮੇਰੇ ਤਨ ਵਿੱਚ ਰਹਿੰਦਿਆਂ ਤੇਰੇ ਪਵਿੱਤਰ ਅੰਗਾਂ 'ਤੇ ਗੋਲੀ ਕੋਈ ਨਾ ਲੱਗੇ। ਭਾਈ ਸਾਹਿਬ ਨੂੰ ਧੂ ਕੇ ਇਹਨਾਂ ਨੂੰ ਜੰਡ ਨਾਲ ਬੰਨ੍ਹ ਕੇ ਤੜਫਦਿਆਂ ਨੂੰ ਤੇਲ ਪਾ ਕੇ ਸਾੜਿਆ। ਸੱਚ ਜਾਣੋ ਗੁਰੂ ਘਰ ਤਾਂ ਆਜ਼ਾਦ ਹੋ ਗਿਆ, ਪਰ ਗੁਰੂ ਦਾ ਹੁਕਮ ਇੱਕ ਇੱਕ ਸੱਚ ਹੋਇਆ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਹੀ। ਜਦੋਂ ਦਰਵਾਜ਼ੇ ਨਨਕਾਣਾ ਸਾਹਿਬ ਦੇ ਖੁੱਲ੍ਹੇ, ਸਿੱਖ ਸੰਗਤ ਆਈ ਅਤੇ ਭਾਈ ਸਾਹਿਬ ਭਾਈ ਹੀਰਾ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗਏ, ਜਿੱਥੇ ਭਾਈ ਲਛਮਣ ਸਿੰਘ ਬੈਠੇ ਸਨ, ਅਤੇ ਭਾਈ ਲਛਮਣ ਸਿੰਘ ਦੇ ਖੂਨ ਦੀਆਂ ਬੂੰਦਾਂ ਗੁਰੂ ਗ੍ਰੰਥ ਸਾਹਿਬ ਉੱਤੇ ਜੰਮੀਆਂ ਹੋਈਆਂ ਸਨ, ਅੰਗ ਗੁਰੂ ਗ੍ਰੰਥ ਸਾਹਿਬ ਦੇ ਖੂਨ ਨਾਲ ਭਿੱਜੇ ਸਨ। ਉਹਨਾਂ ਨੇ ਰੁਮਾਲ ਚੁੱਕਿਆ ਅਤੇ ਹੁਕਮਨਾਮਾ ਆਇਆ ਕਿ ਤਪ ਤਪ ਲੋਹੇ ਲੋਹੇ ਖਾਤ ਮਰੋਰੂੰ, ਬਾਵਲ ਹੋਈ ਸੋ ਸ਼ੋਹ ਲੋਰੂੰ, ਤੈ ਸ਼ੈ ਮਨ ਮੈਂ ਕੀਆਂ ਰੋਸ, ਮੁਝ ਅਵਗਣ ਸ਼ੈ ਨਾਹੀਂ ਦੋਸ਼। ਹੁਕਮਨਾਮਾ ਸੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਅਸਲ ਵਿੱਚ ਉਹ ਸਰੀਰ ਕਾਲੇ ਨਹੀਂ ਸਨ, ਉਹ ਤਾਂ ਅੰਦਰ ਕਹਿ ਰਿਹਾ ਸੀ ਆਪਣੇ ਪ੍ਰੀਤਮ ਕੇਖੋਂ ਬਿਰ ਹੈ ਜਾਲੀ। ਪਿਆਰਿਓ, ਜਿਸ ਦਿਨ ਚਿਖਾਂ ਨੂੰ ਲਾਂਬੂ ਲਾਇਆ ਗਿਆ, 23 ਫਰਵਰੀ ਨੂੰ ਲਾਂਬੂ ਲਾਇਆ, 21 ਫਰਵਰੀ ਨੂੰ ਸਵੇਰੇ ਸਾਕਾਂ ਵਾਪਰਿਆ ਹੈ, 23 ਫਰਵਰੀ ਨੂੰ ਜਦੋਂ ਚਿਖਾਂ ਚਿਣੀ ਗਈ, 126 ਖੋਪੜੀਆਂ ਚਿਖਾਂ 'ਤੇ ਰੱਖੀਆਂ ਗਈਆਂ, 4 ਲਾਸ਼ਾਂ ਰੱਖੀਆਂ ਗਈਆਂ, 10 ਟੋਕਰੇ ਨਿੱਕੀਆਂ ਨਿੱਕੀਆਂ ਖੱਡੀਆਂ ਦੇ ਸਿੱਖਾਂ ਦੇ ਰੱਖੇ ਗਏ, 3 ਟੋਕਰੇ ਕੀਮਾ ਕੀਤੇ ਹੋਏ ਮਾਸ ਦੇ ਰੱਖੇ ਗਏ। ਅਤੇ ਜਦੋਂ ਚਿਖਾਂ ਨੂੰ ਅੱਗ ਲੱਗੀ ਅਤੇ ਉਸ ਚਿਖਾਂ ਦੇ ਚਾਨਣ ਵਿੱਚ ਅਰਦਾਸ ਕਰਕੇ ਹੁਕਮ ਲਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਵਿੱਚ ਕੋਈ ਬਿਰਧ ਨੇ, ਕੋਈ ਬੱਚੇ ਨੇ, ਕੋਈ ਜਵਾਨ ਨੇ, ਸ਼ਹਾਦਤ ਦਾ ਜਾਮ ਪੀ ਗਏ, ਤੁਸੀਂ ਕਿਰਪਾ ਕਰਕੇ ਦੱਸੋ ਤੇਰੇ ਦਰ 'ਤੇ ਪ੍ਰਵਾਨ ਹੋ ਗਏ। ਅਤੇ ਗੁਰੂ ਗ੍ਰੰਥ ਸਾਹਿਬ ਫਿਰ ਬੋਲੇ ਅਤੇ ਹੁਕਮ ਸੀ ਵਡਹੰਸ ਮਹੱਲਾ 5 ਜੋ ਲੁੜੀਂਦੇ ਰਾਮ ਸੇਵਕ ਸੇਈ ਕਾਂਡਿਆ, ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰ। ਜਿਹੜੇ ਸਾਈ ਨੂੰ ਪਾਉਂਦੇ ਸਨ ਉਹ ਗੁਰੂ ਨੂੰ ਜਾ ਮਿਲੇ ਨੇ, ਹੁਣ ਦੂਰ ਨਾ ਜਾਓ। ਹਰ ਵੇਲੇ ਸਿੱਖਾਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਨੇ ਕੀਤੀ। ਆ 84 ਆਇਆ ਅਤੇ ਮੈਨੂੰ ਇਹਦੇ ਕਹਿਣ ਵਿੱਚ ਕੋਈ ਵੀ ਖਿੱਚਕਚਾਟ ਨਹੀਂ, ਕਿਉਂਕਿ ਜੇ ਜ਼ਬਾਨ ਬੰਦ ਕਰਕੇ ਰੱਖੋਗੇ ਵਕਤੀ ਤੌਰ 'ਤੇ ਤਵੇਂ ਹੇਠ ਆ ਕੇ ਅਸੀਂ ਭਾਵੇਂ ਜ਼ਬਾਨ ਚੁੱਪ ਕਰ ਜਾਈਏ, ਪਰ ਤਵਾਰੀਖ ਦੇ ਪੰਨੇ ਕਦੀ ਭੁੱਲਣਗੇ ਨਹੀਂ, ਸਾਡੇ ਗਲਾਂ ਵਿੱਚ ਟੈਰ ਪਾਏ ਗਏ ਸਨ। ਇਹਨੂੰ ਫਿਰਕਾ ਪ੍ਰਸਤੀ ਦਾ ਸ਼ਬਦ ਨਾ ਸੁਣ ਸਮਝਿਓ, ਤਵਾਰੀਖ ਹੈ। ਅਤੇ ਮੈਨੂੰ ਪਾਤਰ ਦੇ ਸ਼ਬਦ ਅੱਜ ਤੀਕਰਾ ਮੇਰੇ ਕੰਨਾਂ ਵਿੱਚ ਗੂੰਜਦੇ ਨੇ। ਉਹ ਕਹਿੰਦਾ 84 ਤੋਂ ਬਾਅਦ ਉਹਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਕੀ ਇਹ ਇਨਸਾਫ ਖੌਮੇ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ। ਜਦੋਂ ਇਨਸਾਫ ਨਾ ਮਿਲਿਆ ਉਹਨੇ ਸ਼ਬਦ ਕਹੇ ਕੀ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕੀ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਸੂਲੀ ਤੇ ਜੋ ਟੰਗੇ ਨੇ ਉਹ ਉਤਰਨੇ ਨਹੀਂ, ਰਾਜ ਬਦਲਣਗੇ ਸੂਰਜ ਚੜ੍ਹਨ ਲੈਣਗੇ। ਉਸ ਵੇਲੇ ਦੀ ਖਵਾ ਨੂੰ ਦੇਖ ਕੇ ਸ਼ਬਦ ਕਹਿ ਸਨ, ਕਹਿਣ ਲੱਗੇ ਇਹ ਵੀ ਸ਼ਾਇਦ ਮੇਰਾ ਵਹਿਮ ਹੈ ਕਿ ਮੇਰੀ ਕਬਰ ਤੇ ਦੀਵਾ ਬਲੇਗਾ ਕੋਈ, ਜੇ ਖਵਾ ਇਹ ਰਹੀ ਕਬਰਾਂ ਤੇ ਕੀ ਘਰਾਂ ਵਿੱਚ ਵੀ ਦੀਵੇ ਬੁੱਝੇ ਰਹਿਣਗੇ। ਪਿਆਰਿਓ, 84 ਦਾ ਸਮਾਂ ਆਇਆ, ਗੁਰੂ ਗ੍ਰੰਥ ਸਾਹਿਬ ਦਾ ਜੂਨ ਦਾ ਮਹੀਨਾ ਸਿੱਖ ਨੂੰ ਕਦੀ ਨਹੀਂ ਭੁੱਲੇਗਾ, ਸਵਾਲ ਹੀ ਨਹੀਂ ਪੈਦਾ ਹੁੰਦਾ ਭੁੱਲ ਸਕੇ। 84 ਨੂੰ ਹਰਿਮੰਦਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ, ਪੋਥੀਆਂ ਦੀ, ਸ਼ਬਦਾਂ ਦੀ, ਬਜ਼ੁਰਗਾਂ ਦੀ, ਬੱਚਿਆਂ ਦੀ, ਜੋ ਕੁਝ ਵਾਪਰਿਆ ਤੁਸੀਂ ਸੁਣਿਆ, ਹਰ ਸਿੱਖ ਦਾ ਅੰਦਰ ਵਲੂੰਦਰਿਆ ਗਿਆ। ਅਤੇ ਜਿਸ ਦਿਨ ਦੁਬਾਰਾ ਹਰਿਮੰਦਰ ਸਾਹਿਬ ਦੀ ਮਰਿਆਦਾ ਕਾਇਮ ਹੋਈ, ਉਸ ਦਿਨ ਹਰ ਸਿੱਖ ਦੇ ਅੰਦਰ ਆਵਾਜ਼ ਸੀ, ਸੱਚੇ ਪਾਤਸ਼ਾਹ ਜ਼ੁਲਮ ਦੀ ਇੰਤਹਾ ਹੋ ਗਈ, ਤੂੰ ਸਮਰੱਥ ਗੁਰੂ ਬੋਲ ਕੇ ਦੱਸ ਕਿ ਇਸ ਜ਼ੁਲਮ ਕਰਨ ਵਾਲੇ ਦਾ ਹਸ਼ਰ ਕੀ। ਅਤੇ ਹੁਕਮਨਾਮਾ ਆ ਰਿਹਾ ਸੀ 67 ਮਹੱਲਾ 5 ਕਿਸਨੋਂ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋਸੀ, ਜੋ ਜੋ ਦਿਸੈ ਵੱਡਾ ਵਡੇਰਾ, ਸੋ ਸੋ ਖਾਕੂ ਰੁਲਸੀ। ਹੁਣ ਇਹ ਹੁਕਮਨਾਮਾ ਮਰਿਆਦਾ ਲਾਗੂ ਹੋਣ ਲੱਗਿਆ ਆ, ਤੇ ਜੋ ਜੂਨ ਵਿੱਚ ਹੁਕਮਨਾਮਾ ਆਇਆ 21 ਅਕਤੂਬਰ ਆਇਆ ਤੇ ਉਸ ਅੰਮ੍ਰਿਤ ਵੇਲੇ ਹੁਕਮਨਾਮੇ ਨੂੰ ਕਦੀ ਪੜ੍ਹੋ। ਹੋ ਸਕਦਾ ਅੱਜ ਤੀਕਰਾ ਉਹ ਲਿਖਤ ਕਾਇਮ ਹੋਵੇ। ਉਸ ਦਿਨ ਅੰਮ੍ਰਿਤ ਵੇਲੇ ਹਰਿਮੰਦਰ ਸਾਹਿਬ ਵਿੱਚੋਂ ਆਵਾਜ਼ ਆ ਰਹੀ ਸੀ, ਸੋਰਠ ਮਹਿਲਾ ਤੀਜਾ, ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਤੁਰ ਤੂੰ ਰੱਖਦਾ ਆਇਆ ਪ੍ਰਹਿਲਾਦ ਜਨ ਤੁਦ ਰਾਖ ਲੈ ਹਰ ਜੀਓ, ਹਰ ਨਾਕਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ। ਗੁਰੂ ਗ੍ਰੰਥ ਸਾਹਿਬ ਕਿਰਪਾਲੂ ਦਾ ਇੱਕ ਇੱਕ ਬਚਨ ਹੈ ਉਹ ਸੱਤ ਹੋਇਆ ਹੈ। ਪਿਆਰਿਓ ਅੱਜ ਵੀ ਆਓ, ਗੁਰੂ ਗ੍ਰੰਥ ਸਾਹਿਬ ਦਾ 300 ਸਾਲਾਂ ਗੁਰਗੱਦੀ ਪੁਰਬ ਆ ਰਿਹਾ ਹੈ ਤੇ ਤੁਸੀਂ ਲਿਖ ਕੇ ਸਾਹਮਣੇ ਇੱਕ ਕਵਿਤ ਲਾਇਆ, ਸੰਤ ਨਿਹਾਲ ਸਿੰਘ ਉਹਨਾਂ ਦਾ ਇੱਕ ਕਵਿਤ ਹੈ, ਕਾਹੂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ, ਕਾਹੂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ, ਕਾਹੂ ਕੋ ਭਰੋਸੋ ਭਾਰੀ ਸ਼ਾਹ ਪਾਤ ਸ਼ਾਹ ਮੀਤ, ਕਾਹੂ ਕੋ ਭਰੋਸੋ ਹੈ ਕੁਟੰਬੀ ਕਰਾ ਕਾਜ ਪੈ, ਕਾਹੂ ਕੋ ਭਰੋਸੋ ਦੇਵ ਬਾਣੀ ਅਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਤੇ ਸਿੱਖਾਂ ਤੂੰ ਕਹਿਦੇ ਮੋਕੋ ਤੋਂ ਭਰੋਸੋ ਏਕ ਗ੍ਰੰਥ ਮਹਾਰਾਜ ਪੈ। ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਕਰਕੇ ਚੱਲੀਏ, ਕਿਤੇ ਮੁਸੀਬਤ ਭੀੜਾਂ ਹੁੰਦੀ ਏ, ਦੁੱਖ ਸੁੱਖ ਹੁੰਦੇ ਨੇ, ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰੀਏ, ਅਰਦਾਸ ਕਰਾਂਗੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਬੋਲ ਕੇ ਸਾਡੀ ਅਗਵਾਈ ਕਰਨਗੇ। ਤੇ ਜੇ ਅਸੀਂ ਸੋਚੀਏ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਿਨਾਂ ਸਾਡਾ ਬਾਹਰ ਉਤਾਰਾ ਹੋ ਜਾਏਗਾ, ਸਵਾਲ ਹੀ ਨਹੀਂ ਪੈਦਾ ਹੁੰਦਾ। ਤੁਸੀਂ ਰੋਜ਼ ਇੱਕ ਬਚਨ ਪੜ੍ਹਦੇ ਹੋ, ਇਹ ਥਾਲ ਹੈ, ਸੱਤ ਸੰਤੋਖ ਤੇ ਅੰਮ੍ਰਿਤ ਦਾ ਭੋਜਨ ਹੈ, ਇਹਨੂੰ ਖਾ ਕੇ ਪਹੁੰਚਾਉਣ ਵਾਲਿਆਂ ਦਾ ਉਧਾਰ ਹੋਵੇਗਾ। ਤੇ ਅੱਜ ਖਾ ਲਈਏ, 10 ਜਨਮ ਭਟਕ ਕੇ ਆ ਕੇ ਛਕ ਲਈਏ, ਕਿਉਂਕਿ ਬਾਣੀ ਦੇ ਭੋਜਨ ਤੋਂ ਬਿਨਾਂ ਸਿੱਖ ਦਾ ਪਾਰ ਉਤਾਰਾ ਨਹੀਂ। ਰੋਜ਼ ਪੜ੍ਹਨ ਦੀ ਥਾਲ ਵਿੱਚ 3 ਵਸਤੂ ਪਈਓ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨ ਜਾਈ ਨਿਤ ਨਿਤ ਰੱਖ ਉਰਤਾਰੋ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਮਿਹਰ ਕਰੇ, ਅਸੀਂ ਸ਼ਬਦ ਨਾਲ ਬਾਣੀ ਦੇ ਅਭਿਆਸ ਨਾਲ ਜੁੜੀਏ। 3 ਵੇਲੇ ਆਪ ਸੰਗਤ ਦੀ ਸੇਵਾ ਕੀਤੀ ਹੈ, ਗੁਰੂ ਗ੍ਰੰਥ ਸਾਹਿਬ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਆਪਣੀ ਗੋਤ ਵਿੱਚ ਬਿਠਾ ਕੇ ਆਪ ਗੁਰਮਤਿ ਵਿਚਾਰਾਂ ਕਰਾਈਆਂ, ਆਪ ਸੰਗਤ ਦਾ ਧੰਨਵਾਦ ਜਿਨ੍ਹਾਂ ਟੇਕ ਕੇ ਸੁਣਿਆ, ਗੁਰੂ ਕੇ ਪ੍ਰਬੰਧਕਾਂ ਦਾ ਧੰਨਵਾਦ, ਖਾਸ ਕਰਕੇ ਗੁਰੂ ਕੇ ਵਜ਼ੀਰ ਭਾਈ ਸੁਖਦਰਸ਼ਨ ਸਿੰਘ ਜੀ, ਜਿਨ੍ਹਾਂ ਨੇ ਪ੍ਰੇਮ ਭਾਵਨਾ ਨਾਲ ਇੱਥੇ ਕਥਾ ਵਿਚਾਰ ਕਰਨ ਵਾਸਤੇ ਸੱਦਾ ਪੱਤਰ ਦਿੱਤਾ, ਆਪ ਸਭ ਦਾ ਕੋਟਾਨ ਕੋਟ ਸ਼ੁਕਰ। ਜੇ ਆਪ ਨੂੰ ਕਥਾ ਸੁਣਦਿਆਂ ਕੋਈ ਗੱਲ ਅੰਦਰ ਨੂੰ ਭਾਈ ਹੈ, ਸਵਾਦ ਤਾਂ ਹੈ ਜੇ ਅੰਮ੍ਰਿਤ ਦੀ ਦਾਤ ਲੈ ਕੇ ਗੁਰੂ ਵਾਲੇ ਬਣ ਜਾਈਏ। ਆਓ ਆਪਾਂ ਜਿਤਨੇ ਵੀ ਬੈਠੇ ਹਾਂ, ਸਿਰਫ 2-4 ਮਿੰਟ ਆਪਣੀ ਰਸਨਾ ਨੂੰ ਪਵਿੱਤਰ ਕਰੀਏ। ਕੱਲ੍ਹ ਵੀ ਬੇਨਤੀ ਕੀਤੀ ਸੀ, ਇਹ ਨਾਮ ਤੁਸੀਂ ਜਪਦੇ ਹੋ ਪਰ ਤੁਹਾਡੀ ਅਸੀਸ ਵਿੱਚੋਂ ਗੁਰੂ ਮੇਰੇ 'ਤੇ ਰਹਿਮਤ ਕਰਦਾ ਹੈ, ਕਰੋ ਕਿਰਪਾ, ਸਾਰੇ ਅਦਬ ਨਾਲ ਉਚਾਰਨ ਕਰੋ ਜੀ। ਵਾਹੇ ਗੁਰੂ, 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 ਵਾਹੇ ਗੁਰੂ।
ਵਾਖੇ ਗੁਰੂ, 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 ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ